$75 ਦਾ ਡਿਸਕਾਊਂਟ, ਫ੍ਰੀ ਟਰੱਕ ਗ੍ਰੀਸ, ਫ੍ਰੀ ਬਾਰਬੀਕਿਊ ਅਤੇ ਨਾਲ ਹੀ ਮਿਲੋ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦਿਆਂ ਨੂੰ। ਤਾਂ ਫਿਰ ਪਹੁੰਚੋ 15 ਜੂਨ ਨੂੰ ਕੁਇਕ ਟਰੱਕ ਲੂਬ, ਐਗਜ਼ਿਟ 579 ਹਾਈਵੇ 401 ਅਤੇ ਪਾਓ $75 ਦਾ ਡਿਸਕਾਊਂਟ। 519-622-0660, 519-622-0660, ਕੁਇਕ ਟਰੱਕ ਲੂਬ, ਨੈਪਨੀ ਲੋਕੇਸ਼ਨ।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕੁਮ ਐਂਡ ਵੈਰੀ ਗੁੱਡ ਈਵਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਆਪਾਂ ਹਰ ਸੰਡੇ ਵਾਲੇ ਦਿਨ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ, ਮੈਂ ਤਾਂ ਸਿਰਫ ਇੱਕੋ ਹੀ ਗੱਲ 'ਤੇ ਜ਼ੋਰ ਦਿੰਦਾ ਵੀ ਤੁਸੀਂ ਕਦੇ ਵੀ ਪਹਿਲੇ ਬੰਦੇ ਨੂੰ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਕਿਉਂ ਨਾ ਹੋਵੇ, ਤੁਹਾਡਾ ਆਪਣਾ ਹੀ ਕਿਉਂ ਨਾ ਹੋਵੇ, ਉਸ ਨੂੰ ਬੁਲਾ ਕੇ ਸਾਈਨ ਨਾ ਕਰੋ। ਸਗੋਂ 2-3-4 ਬੰਦੇ ਬੁਲਾ ਲਓ। ਉਹ 3-4 ਬੰਦਿਆਂ ਨੂੰ ਬੁਲਾਉਣ ਤੋਂ ਬਾਅਦ ਉਹਨਾਂ ਨੇ ਫੌਰਨ ਆਉਣਾ, ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਨੇ, ਉਹਨਾਂ ਦਾ ਬਿਜ਼ਨਸ ਹੈ ਅਤੇ ਤੁਹਾਡਾ ਕੁਛ ਲੱਗਣਾ ਨਹੀਂ। ਉਹਨਾਂ ਨੂੰ ਹਰ ਤਰ੍ਹਾਂ ਦਾ ਸਵਾਲ ਪੁੱਛੋ। ਜਦੋਂ ਤੁਸੀਂ 3-4 ਬੰਦੇ ਬੁਲਾ ਲਏ, ਫਿਰ ਆਪਣਾ ਮਾਇੰਡ ਅਪਲਾਈ ਕਰੋ ਕਿ ਕਿਹੜਾ ਵਧੀਆ। ਕਿਉਂਕਿ ਜਦੋਂ ਜੇ ਤੁਹਾਡਾ ਆਪਣਾ ਪਰ ਕੋਈ ਹਸਬੈਂਡ ਹੀ ਹੈ, ਤੁਹਾਡਾ ਵਾਈਫ ਹੈ ਤੁਹਾਡੀ, ਜਾਂ ਤੁਹਾਡਾ ਕੋਈ ਸਕਾ ਭੈਣ ਭਰਾ ਹੈ, ਤੁਹਾਨੂੰ ਉਹ ਜੋ ਕੁਛ ਵੀ ਕਹਿੰਦਾ, ਪਰ ਦੂਜਿਆਂ ਨੂੰ ਬੁਲਾ ਕੇ ਤੁਹਾਨੂੰ ਆਈਡੀਆਜ਼ ਤਾਂ ਹੋ ਜਾਣਗੇ, ਕਿਉਂਕਿ ਜਿੰਨੀ ਵੱਧ ਤੋਂ ਵੱਧ ਤੁਹਾਨੂੰ ਨੌਲੇਜ ਹੋਊਗੀ ਉਦੋਂ ਤੁਹਾਨੂੰ ਮੋਰ ਕਲੈਰਿਟੀ ਹੋ ਜਾਏਗੀ। ਸੋ ਉਹਦੇ ਵਿੱਚ ਇੱਕ ਨਾਮ ਜਿਹੜਾ ਹੈਗਾ ਉਹ ਅਰਫਾ ਮੁਜ਼ੱਫਰ ਜੀ ਦਾ ਮੈਂ ਰਿਕਮੈਂਡ ਕਰਦਾ ਹੁੰਦਾ ਕਿ ਤੁਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਵੀ ਗੱਲਬਾਤ ਕਰ ਲਓ, ਫਿਰ ਤੁਸੀਂ ਦੇਖੋ ਜੇ ਤੁਹਾਡਾ ਦਿਲ ਮੰਨੇ ਕਿ ਬਹੁਤ ਵਧੀਆ ਨੇ ਜੋ ਗੱਲ ਕੀਤੀ ਹੈ, ਕਲੈਰਿਟੀ ਕੀਤੀ ਹੈ, ਤੁਹਾਡੇ ਕਾਫੀ ਪੈਸੇ, ਕਾਫੀ ਤਾਂ ਮਤਲਬ ਇਹ ਨਹੀਂ 100-200 ਵੀ ਕੋਈ ਕਾਰ ਫੜ ਲੈ ਦੇਣਗੇ, ਕੋਈ ਸੋਫਾ ਲੈ ਦੇਣਗੇ, ਕੋਈ ਛੱਤ ਠੀਕ ਕਰਾ ਦੇਣਗੇ ਜਾਂ ਪੇਂਟ ਕਰਾ ਦੇਣਗੇ, ਸਗੋਂ ਜੇ ਤੁਹਾਡੇ ਬਹੁਤ ਸਾਰੇ ਪੈਸੇ ਬਚਦੇ ਨੇ ਦੂਜਿਆਂ ਦੇ ਮੁਕਾਬਲੇ 'ਚ, ਗੋਲ ਮੋਲ ਗੱਲਾਂ ਨਹੀਂ ਕਰਦੇ, ਤਾਂ ਤੁਸੀਂ ਇਹਨਾਂ ਨੂੰ ਕੰਮ ਦੇ ਦਿਓ, ਨਹੀਂ ਜਿੱਥੇ ਤੁਹਾਡਾ ਮਨ ਕਰੇ ਉੱਥੇ ਦੇ ਦਿਓ। ਮੈਂ ਤਾਂ ਸਿਰਫ ਇਹ ਗੱਲ ਕਹਿੰਦਾ ਵੀ ਤੁਹਾਡਾ ਫਾਇਦਾ ਹੋ ਜੇ, ਕਿਉਂਕਿ ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਚੈੱਕ ਜਿਹੜਾ ਵਕੀਲ ਤੋਂ ਮਿਲਣਾ ਤੁਹਾਡੇ ਕੋਲੋਂ ਨਹੀਂ ਮਿਲਣਾ। ਸੋ ਇਸ ਕਰਕੇ ਅਰਫਾ ਮੁਜ਼ੱਫਰੀ ਦਾ ਫੋਨ ਨੰਬਰ 647-898-6245, 647-898-6245 ਇਹਨਾਂ ਦਾ ਨੰਬਰ ਹੈ। ਅਤੇ ਜੇ ਕਿਤੇ ਭੁੱਲ ਜਾਓ ਤਾਂ ਜਿਹੜੇ ਰੇਡੀਓ ਸਟੇਸ਼ਨ 'ਤੇ ਮੈਂ ਬੈਠਾ ਇਹਨੂੰ 770 AM ਕਹਿੰਦੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ 7 ਦਿਨ ਚੱਲਦੇ ਨੇ। ਅਤੇ ਰੇਡੀਓ ਸਟੇਸ਼ਨ ਦਾ ਨੰਬਰ ਹੁੰਦਾ 416-620-1778। ਕਿਸੇ ਦਾ ਵੀ ਪ੍ਰੋਗਰਾਮ ਹੋਵੇ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਅਰਫਾ ਜੀ ਦਾ ਨੰਬਰ ਲੈ ਲਓ ਅਤੇ ਫਿਰ ਗੱਲਬਾਤ ਕਰ ਲਓ। ਬਸ ਮੇਰੀ ਤਾਂ ਇੰਨੀ ਗੱਲ ਹੈ, ਇਹਨਾਂ ਦੀ ਮੈਂ ਕੋਈ ਐਡਵਰਟਾਈਜਮੈਂਟ ਪੇਡ ਨਹੀਂ ਕਰਦਾ, ਮੈਂ ਤਾਂ ਪੇਡ ਕੀ ਕਰਨੀ ਹੈ। ਮੇਰਾ ਤਾਂ ਸਿਰਫ ਇੱਕੋ ਵਿਸ਼ਵਾਸ ਹੈ ਕਿ ਇਟਸ ਵੈਰੀ ਈਜ਼ੀ ਟੂ ਕ੍ਰਿਟੀਸਾਈਜ਼ ਐਨੀ ਬਾਡੀ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਘਰਦਿਆਂ ਦੀ, ਗੁਆਂਢੀਆਂ ਦੀ, ਰਿਸ਼ਤੇਦਾਰਾਂ ਦੀ, ਪੋਲੀਟੀਸ਼ੀਅਨਾਂ ਦੀ ਅਸੀਂ ਨਿੰਦਾ ਹੀ ਕਰੀ ਜਾਂਦੇ ਹਾਂ। ਜੇ ਕੋਈ ਚੰਗਾ ਕੰਮ ਕਰਦਾ ਉਹਦੇ ਲਈ ਮੂੰਹ ਸੀ ਲੈਂਦੇ ਹਾਂ। ਮੈਂ ਇਹ ਚਾਹੁੰਦਾ ਵੀ ਜੇ ਚੰਗੇ ਕੰਮ ਨੇ ਉਹਨੂੰ ਵੀ ਇਨਕਰੇਜ ਕਰੋ, ਕਿਉਂਕਿ ਮੈਂ ਇਹਨਾਂ ਨਾਲ ਡੀਲ ਕੀਤਾ ਕਈ ਸਾਲਾਂ ਤੋਂ, ਅਤੇ ਮੈਨੂੰ ਇਹ ਗੱਲ 100% ਮੈਂ ਪੱਕੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਇਹ ਕੰਟੈਂਟਡ ਨੇ। ਇਹਨਾਂ 'ਚ ਹੇਰਾਫੇਰੀ ਦੀ ਤਾਂ ਨੇੜੇ ਨੇੜੇ ਵੀ ਕੋਈ ਸੋਚ ਵੀ ਨਹੀਂ ਹੈ। ਇਹ ਜਿੰਨਾ ਵੀ ਆਪਣੇ ਹੱਕ ਹਲਾਲ ਦੀ ਕਮਾਈ ਕਰਦੇ ਨੇ ਉਹਦੇ ਨਾਲ ਵਧੀਆ ਨੀਂਦ ਆਉਂਦੀ ਹੈ। ਜ਼ਰੂਰੀ ਨਹੀਂ ਵੀ ਵੱਡੇ ਵੱਡੇ ਮਕਾਨ ਹੋਣ, ਉੱਚੇ ਉੱਚੇ ਗੱਦੇ ਹੋਣ, ਅਤੇ ਉਹਨਾਂ ਨੂੰ ਤਾਂ ਫਿਰ ਗੋਲੀਆਂ ਹੀ ਖਾਂਦੀਆਂ, ਕਿਉਂਕਿ ਅਸੀਂ ਹੇਰਾਫੇਰੀ ਕਰਦੇ ਹਾਂ, ਝੂਠ ਬੋਲਦੇ ਹਾਂ, ਫਰੇਬ ਕਰਦੇ ਹਾਂ। ਅਤੇ ਜਿਹੜਾ ਬੰਦਾ ਸੱਚਾ ਸੁੱਚਾ ਉਹਦਾ ਥੋੜ੍ਹੀ ਖਾ ਲੈਂਦਾ ਅਤੇ ਪਰ ਉਹਦੇ ਹਜ਼ਮ ਹੁੰਦੀ, ਉਹਨੂੰ ਚੂਰਨ ਖਾਣ ਦੀ ਲੋੜ ਨਹੀਂ। ਸੋ ਅਰਫਾ ਮੁਜ਼ੱਫਰ ਜੀ ਨੂੰ ਮੈਂ ਇਸੇ ਰੂਪ ਦੇ ਵਿੱਚ ਦੇਖਿਆ, ਇਸੇ ਕਰਕੇ ਨਾ ਇਹਨਾਂ ਦਾ ਮੈਂ ਰਿਕਮੈਂਡ ਕਰਦਾ। ਸੋ ਕੋਈ ਐਡਵਰਟਾਈਜ਼ਮੈਂਟ ਨਹੀਂ, ਨਾ ਹੀ ਮੇਰੇ ਪ੍ਰੋਗਰਾਮ ਦੇ ਵਿੱਚ ਅੱਜ ਤੱਕ ਕਿਸੇ ਦੀ ਮੈਂ ਐਡਵਰਟਾਈਜ਼ਮੈਂਟ ਕੀਤੀ ਹੈ, ਨਾ ਕੋਈ। ਜੇ ਕਿਸੇ ਦੀ ਕਿਹਾ ਵੀ ਹੈ ਤਾਂ ਅਨਪੇਡ ਹੁੰਦੀ ਹੈ, ਫ੍ਰੀ ਹੁੰਦੀ ਹੈ, ਫ੍ਰੀ ਆਫ ਕੋਸਟ ਹੁੰਦੀ ਹੈ, ਕਿਉਂਕਿ ਪੈਸੇ ਦੀ ਲੋੜ ਹੀ ਨਹੀਂ। ਮਾਲਕ ਨੇ ਜਿੰਨਾ ਵੀ ਹੈ ਉਹ ਮੋਰ ਦੈਨ ਐਨਫ ਦਿੱਤਾ। ਜਿੰਨਾ ਐਂ ਤਾਂ ਫਿਰ ਜੇ ਮੂੰਹ ਅੱਡ ਲਾਂਗੇ, ਕੁੱਤੇ ਵਾਲੀ ਝਾਕ ਰੱਖਾਂਗੇ ਤਾਂ ਫਿਰ ਤਾਂ ਐਂਡ ਹੀ ਕੋਈ ਨਹੀਂ ਪੈਸਿਆਂ ਦਾ। ਪਰ ਮੈਂ ਇਹ ਗੱਲ ਕਹਿੰਦਾ ਕਿ ਜਿੰਨੇ ਵੀ ਮੇਰੇ ਕੋਲ ਹੈਗੇ, ਇਕਨੋਮਿਕਲੀ ਮੈਂ ਬੜਾ ਸਾਊਂਡ ਹਾਂ, ਠੀਕ ਹਾਂ। ਸੋ ਇਸ ਕਰਕੇ ਮੈਂ ਫ੍ਰੀ ਆਫ ਕੋਸਟ ਜੇ ਕਿਸੇ ਦੀ ਕੀਤੀ ਹੈ ਤਾਂ ਐਡਵਰਟਾਈਜ਼ਮੈਂਟ ਕੀਤੀ ਹੈ, ਹੋਰ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਦਾ। ਦੂਸਰੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਹਰ ਇਤਵਾਰ ਨੂੰ, ਕਿਉਂਕਿ ਅੱਗੇ ਡਾਕਟਰ ਅੰਕੁਸ਼ ਗੋਇਲ ਆਉਂਦੇ ਸੀਗੇ, ਮੈਡੀਕਲ ਦੇ ਟੋਪਿਕ ਦੇ ਉੱਤੇ ਕੋਈ ਨਾ ਕੋਈ ਡਿਸਕਸ਼ਨ ਕਰਦੇ ਸੀਗੇ, ਪਰ ਕਿਉਂਕਿ ਹੁਣ ਟਾਈਮਿੰਗ ਚੇਂਜ ਹੋ ਗਏ ਅਤੇ ਹੀ ਇਜ਼ ਟੂ ਬਿਜ਼ੀ ਇਨ ਹਿਸ ਓਨ ਅਰਜੈਂਟ ਕੇਅਰ, ਉਹਨਾਂ ਕੋਲ ਤਾਂ ਸੈਕਿੰਡ ਦਾ ਟਾਈਮ ਵੀ ਨਹੀਂ ਹੁੰਦਾ। ਸੋ ਇਸ ਕਰਕੇ ਆਪਾਂ ਪੂਰੇ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਪਿਰਚੁਅਲ ਟੋਪਿਕਸ ਲੈਂਦੇ ਹਾਂ। ਜਿਵੇਂ ਕਿ ਲਾਸਟ ਵੀਕ ਆਪਾਂ ਟੋਪਿਕ ਲਿਆ ਸੀ ਗੋਡ ਦੇ ਉੱਤੇ, ਅੱਲਾ ਦੇ ਉੱਤੇ, ਵਾਹਿਗੁਰੂ ਦੇ ਉੱਤੇ, ਕਿ ਕਹਿੰਦੇ ਕਿਹਨੂੰ ਨੇ, ਉਹਨੂੰ ਆਪਾਂ ਲੱਭਾਂਗੇ ਕਿਵੇਂ, ਕਿੱਥੇ ਆ ਉਹ, ਕਿਸ ਤਰ੍ਹਾਂ ਲੱਭ ਸਕਦੇ ਹਾਂ। ਤੇ ਇਹ ਗੱਲਾਂ ਅਸੀਂ ਡਿਟੇਲ ਦੇ ਵਿੱਚ ਜਿੰਨੀਆਂ ਕੁ ਘੰਟੇ ਦੇ ਵਿੱਚ ਹੋ ਸਕਦੀਆਂ ਉਹ ਗੱਲ ਕੀਤੀ ਸੀਗੀ ਤੇ ਨਾਲ ਹੀ ਪਿਛਲੇ ਵੀਕ ਅਸੀਂ ਕਿਹਾ ਸੀਗਾ ਕਿ ਪਰਮਾਤਮਾ ਨੂੰ ਜੇ ਲੱਭਣਾ ਪਰਮਾਤਮਾ ਨੂੰ ਜੇ ਪਾਉਣਾ ਬੇਸ਼ੱਕ ਉਹ ਕਣ ਕਣ ਦੇ ਵਿੱਚ ਵਿਰਾਜਮਾਨ ਹੈ ਪਰ ਉਹ ਹੈ ਸਾਡੇ ਅੰਦਰ ਜਦੋਂ ਵੀ ਕਿਸੇ ਨੂੰ ਲੱਭਿਆ ਉਹ ਅੰਦਰ ਵੜ ਕੇ ਲੱਭਿਆ ਅੰਦਰੋਂ ਖੋਜ ਕਰਨੀ ਪੈਣੀ ਹੈ ਤੇ ਉਹ ਖੋਜ ਕਰਦੇ ਆਸਾਨ ਨਹੀਂ ਹੈ ਉਸ ਖੋਜ ਦੇ ਲਈ ਸਾਨੂੰ ਕਿਸੇ ਐਕਸਪਰਟ ਟੀਚਰ ਦੀ ਗਾਈਡ ਦੀ ਲੋੜ ਹੈ ਸੋ ਅੱਜ ਦਾ ਜਿਹੜਾ ਟੌਪਿਕ ਹੋਏਗਾ ਉਹ ਪਰਫੈਕਟ ਮਾਸਟਰ ਹੋਏਗਾ ਗਾਈਡ ਹੋਏਗਾ ਟੀਚਰ ਹੋਏਗਾ ਉਸਤਾਦ ਹੋਏਗਾ ਸੰਤ ਹੋਏਗਾ ਪੂਰਨ ਸਤਿਗੁਰੂ ਹੋਏਗਾ ਸੋ ਇਸ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਸੋ ਉਸ ਟੌਪਿਕ ਨੂੰ ਸਟਾਰਟ ਕਰਨ ਦੇ ਲਈ ਥੋੜ੍ਹੀ ਜਿਹੀ ਆਪਾਂ ਪਹਿਲਾਂ ਲੈਟਸ ਹੀਅਰ ਦਾ ਫਸਟ ਸੌਂਗ ਫਿਰ ਆਪਾਂ ਟੌਪਿਕ ਤੇ ਗੱਲ ਕਰਾਂਗੇ ਤੁਸੀਂ ਵੀ ਮੈਨੂੰ ਕਾਲ ਕਰ ਸਕਦੇ ਹੋ ਸਟੂਡੀਓ ਦਾ ਨੰਬਰ ਹੈਗਾ 416-620-1778 ਸੁਣੋ ਗਾਣਾ
ਬਹੁਤ ਕੁਛ ਦਿਆ ਹੈ ਤੇਰਾ ਸ਼ੁਕਰੀਆ ਤੇਰਾ ਸ਼ੁਕਰੀਆ ਮੁਝੇ ਤੂੰ
ਵੈਲਕਮ ਬੈਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਪ੍ਰੋਗਰਾਮ ਮਾਇੰਡ ਐਂਡ ਬਾਡੀ ਕਰਦੇ ਹਾਂ ਇਹ ਜਿਹੜਾ ਪ੍ਰੋਗਰਾਮ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਕਿਉਂਕਿ ਹੁਣ ਇਹ ਸਵੇਰ ਦਾ ਪ੍ਰੋਗਰਾਮ ਹੈ ਅਤੇ ਇਸ ਦੇ ਵਿੱਚ ਜਿੰਨਾ ਵੀ ਸਮਾਂ ਹੁੰਦਾ 55 ਔਰ 56 ਮਿੰਟਸ ਇਹ ਸਿਰਫ ਅਤੇ ਸਪਿਰਚੁਅਲ ਟੌਪਿਕਸ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਪਰਫੈਕਟ ਮਾਸਟਰ ਸਪਿਰਚੁਅਲ ਟੀਚਰ ਪੂਰਨ ਸੰਤ ਸੰਤ ਫੱਕਰ ਫਕੀਰ ਜੋ ਮਰਜ਼ੀ ਕਹੋ ਇਸ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਤੇ ਇਹ ਟੌਪਿਕ ਬੜਾ ਵਾਸਟ ਹੈ, ਇਹ ਇੰਜ ਨਹੀਂ ਵੀ ਘੰਟੇ ਦੋ ਘੰਟੇ ਸੋਚੂ, ਸਗੋਂ ਇਹਨੂੰ ਤਾਂ ਮੈਂ ਇੱਕ ਮਹੀਨਾ ਲਗਾਤਾਰ ਐਟਲੀਸਟ 30 ਟੌਪਿਕ ਇਹਦੇ ਉੱਤੇ 30 ਦਿਨ ਗੱਲ ਕਰ ਸਕਦਾ ਘੱਟੋ ਘੱਟ। ਪਰ ਕਿਉਂਕਿ ਆਪਣੇ ਕੋਲ ਟਾਈਮ ਦੀ ਲਿਮਿਟ ਹੁੰਦੀ ਹੈ, ਫਿਰ ਜੇ ਲੰਬਾ ਕਰਾਂਗੇ ਤਾਂ ਆਪਾਂ ਜਿਹੜੇ ਲੋਕ ਨੇ, ਜਿਹੜੇ ਮੇਰੇ ਸਰੋਤੇ ਨੇ ਜਾਂ ਦਰਸ਼ਕ ਨੇ, ਉਹਨਾਂ ਨੂੰ ਸਮਝ ਨਹੀਂ ਪੈਣੀ। ਸੋ ਸਿੰਪਲ ਤਰੀਕੇ ਨਾਲ, ਬਿਲਕੁਲ ਸਿੰਪਲ ਤਰੀਕੇ ਨਾਲ, ਸ਼ਾਰਟਕੱਟ ਕਰਕੇ ਆਪਾਂ ਇਸ ਟੌਪਿਕ ਦੇ ਉੱਤੇ ਪਰਫੈਕਟ ਮਾਸਟਰ ਦੇ ਉੱਤੇ, ਸੰਤ ਦੇ ਉੱਤੇ, ਪੂਰਨ ਸਤਿਗੁਰੂ ਦੇ ਉੱਤੇ ਗੱਲਬਾਤ ਕਰਦੇ ਹਾਂ। ਸੋ ਇਹ ਜਿਹੜਾ ਪਰਫੈਕਟ ਮਾਸਟਰ ਹੈ, ਇਹਦੇ ਵਿੱਚ ਆਪਾਂ 7 ਟੌਪਿਕ ਕਵਰ ਕਰਾਂਗੇ, ਛੋਟੇ ਛੋਟੇ ਸਬ ਟੌਪ ਜਿਹੜੇ ਸਬ ਟਾਈਟਲ ਨੇ। ਪਹਿਲਾ ਕੁਐਸਚਨ ਅਸੀਂ ਡਿਸਕਸ ਕਰਾਂਗੇ ਕਿ ਹੂ ਇਜ਼ ਸਪਿਰਚੁਅਲ ਟੀਚਰ, ਹੂ ਇਜ਼ ਪਰਫੈਕਟ ਲਿਵਿੰਗ ਮਾਸਟਰ, ਹੂ ਇਜ਼ ਸੇਂਟ, ਹੂ ਇਜ਼ ਫਕੀਰ, ਫਕਰ, ਜੋ ਮਰਜ਼ੀ ਨਾ ਲਓ, ਵੀ ਉਹ ਕਹਿੰਦੇ ਕਿਹਨੂੰ ਨੇ। ਦੂਜਾ ਜਿਹੜਾ ਬਹੁਤ ਇੰਪੋਰਟੈਂਟ ਗੱਲ ਹੈ ਉਹ ਹੈਗੀ ਕਿ ਵਟ ਇਜ਼ ਦਾ ਡਿਫਰੈਂਸ ਬਿਟਵੀਨ ਸੇਂਟ ਐਂਡ ਪਰਫੈਕਟ ਮਾਸਟਰ। ਇੱਕ ਸੰਤ ਹੁੰਦੇ ਨੇ, ਇੱਕ ਸਤਿਗੁਰੂ ਹੁੰਦੇ ਨੇ, ਸੰਤ ਅਤੇ ਸਤਿਗੁਰੂ ਦੇ ਵਿੱਚ ਕੀ ਫਰਕ ਹੈ। ਤੀਸਰਾ ਟੌਪਿਕ ਆਪਾਂ ਲਵਾਂਗੇ ਕਿ ਵਟ ਇਜ਼ ਦੇਅਰ ਪਰਪਸ ਫਾਰ ਕਮਿੰਗ ਇਨ ਟੂ ਦਿਸ ਵਰਲਡ, ਕਿ ਉਹ ਇਸ ਦੁਨੀਆਂ ਦੇ ਵਿੱਚ ਆਉਂਦੇ ਕਿਉਂ ਨੇ, ਉਹਨਾਂ ਦਾ ਪਰਪਸ ਕੀ ਆ, ਉਦੇਸ਼ ਕੀ ਆ, ਕੀ ਮਕਸਦ ਕੀ ਹੁੰਦਾ, ਸੰਤ ਦੁਨੀਆਂ 'ਚ ਕਿਉਂ ਆਉਂਦੇ ਨੇ। ਤੇ ਚੌਥਾ ਟੌਪਿਕ ਹੋਏਗਾ ਹਾਊ ਵੀ ਕੈਨ ਰੈਕੋਗਨਾਈਜ਼, ਉਹਨਾਂ ਸੰਤਾਂ ਦੀ ਪਹਿਚਾਣ ਕੀ ਹੈ, ਆਪਾਂ ਨੂੰ ਕਿਵੇਂ ਪਤਾ ਲੱਗੂਗਾ, ਕਿਉਂਕਿ ਬਹੁਤੀ ਦੁਨੀਆਂ ਕੱਪੜਿਆਂ ਤੋਂ ਦੇਖ ਕੇ, ਮੱਥੇ ਦੇ ਟਿੱਕੇ ਦੇਖ ਕੇ ਰੈਕੋਗਨਾਈਜ਼ ਕਹਿੰਦੇ ਉਹ ਸੰਤ ਹੈ, ਜੇ ਕੋਈ ਟਾਈਟੂ ਵੀ ਲਾਈ ਵੀ ਆ, ਕੋਈ ਵਧੀਆ ਕੱਪੜੇ ਪਾਏ ਨੇ, ਉਹ ਕਹਿੰਦੇ ਤਾਂ ਇਹ ਨਹੀਂ ਹੋ ਸਕਦਾ। ਸੋ ਹਾਊ ਵੀ ਕੈਨ ਰੈਕੋਗਨਾਈਜ਼। ਅਗਲਾ ਟੌਪਿਕ ਪੰਜਵਾਂ ਹੋਏਗਾ ਕਿ ਵਾਈ ਵੀ ਨੀਡ ਦਾ ਪਰਫੈਕਟ ਲਿਵਿੰਗ ਮਾਸਟਰ, ਸਾਨੂੰ ਲੋੜ ਕਿਉਂ ਹੈ, ਅਸੀਂ ਆਪਣੇ ਆਪ ਕਿਉਂ ਨਹੀਂ ਤਰੱਕੀ ਕਰਕੇ ਪਰਮਾਤਮਾ ਨਾਲ ਮਿਲਾਪ ਕਰ ਸਕਦੇ, ਅਸੀਂ ਆਪਣੇ ਆਪ ਹੀ ਅੰਦਰੋਂ ਤਰੱਕੀ ਕਰਕੇ ਖੁਸ਼ੀ ਪ੍ਰਾਪਤ ਕਰ ਸਕਦੇ। ਕਿਤਾਬਾਂ ਬਹੁਤ ਲਿਖੀਆਂ ਪਈਆਂ ਨੇ, ਧਾਰਮਿਕ ਪੁਸਤਕਾਂ ਨੇ, ਉਹਨਾਂ ਨੂੰ ਪੜ੍ਹ ਕੇ ਅਸੀਂ ਆਪਣੇ ਆਪ ਤਰੱਕੀ ਕਿਉਂ ਨਹੀਂ ਕਰਦੇ, ਸਾਨੂੰ ਲੋੜ ਕਿਉਂ ਹੈ ਗੁਰੂ ਦੀ। ਇਹ ਨੈਕਸਟ ਟੌਪਿਕ ਹੋਗਾ ਪੰਜਵਾਂ। ਤੇ ਫਿਰ ਹੈਗਾ ਕਿ 21ਵੀਂ ਸਦੀ ਹੈ, ਮੈਂ ਜਿਵੇਂ ਕਹਿੰਦਾ ਵੀ 4 ਯੁੱਗ ਨਹੀਂ ਹੁਣ 5 ਯੁੱਗ ਹੋ ਗਏ, ਮੈਂ ਪੰਜਵਾਂ ਯੁੱਗ ਆਪਣੇ ਆਪ ਵੱਲੋਂ ਬਣਾਇਆ, 7 ਯੁੱਗ, ਤ੍ਰੇਤਾ, ਦੁਆਪਰ ਤੇ ਕਲ ਯੁੱਗ। ਮੈਂ ਕਹਿੰਦਾ ਕਲ ਯੁੱਗ ਦੇ ਉੱਤੋਂ ਹੁਣ ਨਵਾਂ ਯੁੱਗ ਸ਼ੁਰੂ ਹੋ ਗਿਆ, ਹੋਏਗਾ ਛਲ ਯੁੱਗ, ਪਖੰਡਵਾਦ। ਕਿ ਇਹ ਅੱਗੇ ਜਿਹੜਾ ਕਲ ਯੁੱਗ ਸੀ ਉਹਦਾ ਪਤਾ ਹੁੰਦਾ ਸੀ ਕਿ ਮੇਰਾ ਦੁਸ਼ਮਣ ਕੌਣ ਹੈ, ਝੂਠ ਕੌਣ ਬੋਲਦਾ, ਪਖੰਡੀ ਕੌਣ ਹੈ, ਸੱਚਾ ਕੌਣ ਹੈ। ਹੁਣ ਛਲ ਯੁੱਗ ਹੈ, ਪਤਾ ਹੀ ਨਹੀਂ ਲੱਗਦਾ, ਇੰਨਾ ਉੱਪਰ ਜਿਹੜੀ ਹੈਗੀ ਸ਼ੂਗਰ ਕੋਟਿਡ ਗੋਲੀਆਂ ਨੇ, ਪਤਾ ਹੀ ਨਹੀਂ ਲੱਗਦਾ, ਪਹਿਰਾਵਾ ਇੰਨਾ ਵਧੀਆ, ਬੋਲਦੇ ਬੜੇ ਵਧੀਆ ਨੇ, ਅੰਦਰੋਂ ਬੜੇ ਸ਼ੈਤਾਨ ਨੇ, ਦੁਨੀਆਂ ਦਾ ਇਹ ਹਾਲ ਹੋ ਗਿਆ। ਇਸ ਕਰਕੇ ਛਲ ਯੁੱਗ ਹੈ। ਇਸ ਛਲ ਯੁੱਗ ਦੇ ਵਿੱਚ ਜਿਹੜੇ ਪਰਫੈਕਟ ਮਾਸਟਰ ਦੇ ਨਕਲੀ ਨੇ ਉਹ ਕੌਣ ਨੇ ਤੇ ਉਹਨਾਂ ਦੀ ਕੀ ਪਹਿਚਾਣ ਹੈ, ਉਹਦੇ ਉੱਤੇ ਗੱਲ ਕਰਾਂਗੇ। ਤੇ ਸੱਤਵਾਂ ਟੌਪਿਕ ਹੋਏਗਾ ਕਿ ਹਾਊ ਵੀ ਹੈਵ ਬਿਹੇਵਿੰਗ ਟੂਵਰਡਸ ਦੈਮ, ਕਿ ਜਿਹੜੇ ਪੂਰਨ ਸੰਤ ਨੇ, ਨਕਲੀ ਨਹੀਂ, ਨਕਲੀਆਂ ਨੂੰ ਉਹਨਾਂ ਕੁਛ ਨਹੀਂ ਵਿਗਾੜ ਸਕਦੇ ਤੁਸੀਂ, ਜਿਹੜੇ ਪੂਰਨ ਸੰਤ ਨੇ ਉਹਨਾਂ ਨਾਲ ਅਸੀਂ ਕਿਹੋ ਜਿਹਾ ਵਿਵਹਾਰ ਕਰਦੇ ਹਾਂ। ਸੋ ਇਹ 7 ਟੌਪਿਕ ਨੇ। ਪਹਿਲਾ ਹੈਗਾ ਸਪਿਰਚੁਅਲ ਟੀਚਰ ਕਿਹਨੂੰ ਕਹਿੰਦੇ ਨੇ, ਕੌਣ ਹੁੰਦੇ ਨੇ, ਸੰਤਾਂ ਦਾ ਤੇ ਪਰਫੈਕਟ ਮਾਸਟਰ ਦਾ ਕੀ ਫਰਕ ਹੈ। ਤੀਜਾ, ਉਹ ਦੁਨੀਆਂ 'ਚ ਕੀ ਕਰਨ ਆਉਂਦੇ ਨੇ। ਚੌਥਾ, ਉਹਨਾਂ ਦੀ ਪਹਿਚਾਣ ਕਿਵੇਂ ਹੋਏਗੀ। ਪੰਜਵਾਂ, ਸਾਨੂੰ ਗੁਰੂ ਦੀ, ਟੀਚਰ ਦੀ ਲੋੜ ਕਿਉਂ ਹੈ, ਝੂਠੇ ਦੇ ਪਖੰਡੀ ਗੁਰੂ ਕਿਹੜੇ ਹੁੰਦੇ ਨੇ। ਤੇ ਅਗਲਾ, ਜਿਹੜੇ ਸੱਚੇ ਸਤਿਗੁਰੂ ਹੁੰਦੇ ਨੇ, ਸੰਤ ਹੁੰਦੇ ਨੇ, ਮਹਾਂਪੁਰਸ਼ ਹੁੰਦੇ ਨੇ, ਜਿਹੜੇ ਸੱਚੇ ਹੁੰਦੇ ਨੇ, ਉਹਨਾਂ ਨਾਲ ਅਸੀਂ ਫਿਰ ਕਿਹੋ ਜਿਹਾ ਸਲੂਕ ਕਰਦੇ ਹਾਂ। ਇਹ 7 ਟੌਪਿਕ ਨੇ। ਮੇਰੇ ਖਿਆਲ 3 ਟੌਪਿਕ ਆਪਾਂ ਅੱਜ ਕਵਰ ਕਰ ਲਾਂਗੇ ਜਿੰਨੇ ਕੋਏ, ਤੇ ਬਾਕੀ ਜਿਹੜੇ ਟੌਪਿਕ ਨੇ ਆਪਾਂ ਨੈਕਸਟ ਵੀਕ ਇਸੇ ਨੂੰ ਕੰਟੀਨਿਊ ਰੱਖਾਂਗੇ। ਸੋ ਲੈਟਸ ਸਟਾਰਟ ਵਿਦ ਦਾ ਪਰਫੈਕਟ ਮਾਸਟਰ। ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲ ਭੂਮਿਕਾ ਬਣਨੀ ਚਾਹੁੰਦਾ। ਦੇਖ ਲਓ, ਦੁਨੀਆਂ ਦਾ ਹਰ ਬੰਦਾ ਖੁਸ਼ੀ ਪ੍ਰਾਪਤ ਕਰਨਾ ਚਾਹੁੰਦਾ, ਕਿਉਂਕਿ ਉਹ ਮਨ ਦੇ ਮਗਰ ਲੱਗ ਕੇ ਖੁਸ਼ੀ ਲੱਭਣੀ ਚਾਹੁੰਦਾ। ਤੇ ਸਾਡਾ ਮਨ ਕਹਿੰਦਾ ਕਿ ਵੱਡੀਆਂ ਵੱਡੀਆਂ ਬਿਲਡਿੰਗਾਂ ਲੈ ਲਓ, ਫਾਰਮ ਹਾਊਸ ਲੈ ਲਓ, ਮਕਾਨ ਲੈ ਲਓ, ਬੈਂਕ ਬੈਲੈਂਸ ਵਧਾ ਲਓ ਤੇ ਸਾਨੂੰ ਖੁਸ਼ੀ ਮਿਲੂਗੀ। ਅਸੀਂ ਮਨ ਦੇ ਮਗਰ ਲੱਗ ਕੇ ਇਹ ਕੰਮ ਵੀ ਕਰਦੇ ਹਾਂ, ਕਦੇ ਨਹੀਂ ਮਿਲਦੀ। ਫਿਰ ਸਾਡਾ ਮਨ ਕਹਿੰਦਾ ਵੀ ਸ਼ਰਾਬਾਂ ਕੁਆਬਾਂ 'ਚੋਂ ਡਾਂਸ ਕਰਕੇ ਵਧੀਆ ਬਿਸਕੀ ਪੀ ਲਓ, ਵਾਈਨ ਪੀ ਲਓ, ਚਿੱਟੇ ਅੰਗੂਰਾਂ ਦੀਆਂ, ਕਾਲੇ ਅੰਗੂਰਾਂ ਦੀਆਂ, ਜੋ ਸ਼ਰਾਬਾਂ ਪੀਂਦੇ ਹਾਂ ਤੇ ਕਹਿੰਦੇ ਬੜਾ ਮਜ਼ਾ ਆਇਆ। ਉਹ 5-4 ਘੰਟੇ ਰਹਿੰਦਾ ਮਜ਼ਾ, ਕਈ ਵਾਰੀ ਜ਼ਿਆਦਾ ਮਜ਼ਾ ਖਰਾਬ ਕਰਦਾ ਹੁੰਦਾ, ਕਈ ਵਾਰੀ ਗੁੱਚਾ ਨੀਵਾਂ ਬੋਲ ਪੈਂਦੇ, ਪੁਲਿਸ ਵਾਲੇ ਫੜ ਕੇ ਲੈ ਜਾਂਦੇ ਨੇ। ਤੇ ਕਈ ਵਾਰੀ ਜ਼ਿਆਦਾ ਮਜ਼ਾ ਲੈਂਦੇ ਲੈਂਦੇ ਸਵੇਰੇ ਨੂੰ ਵੋਮਿਟਿੰਗ ਕਰਦੇ ਹਾਂ, ਸਰੀਰ ਟੁੱਟਿਆ ਟੁੱਟਿਆ ਹੁੰਦਾ, ਕਈ ਵਾਰੀ ਕੋਲੈਸਟਰੋਲ ਵੱਧ ਜਾਂਦਾ, ਕਈ ਵਾਰੀ ਸਟ੍ਰੋਕ ਹੋ ਜਾਂਦਾ, ਕਈ ਵਾਰੀ ਜਿਹੜਾ ਸਾਡਾ ਨਾੜੀਆਂ ਭਰ ਜਾਂਦੀਆਂ ਨੇ, ਫਿਰ ਸਾਨੂੰ ਸਾਡਾ ਸਰੀਰ ਛਾਤੀ ਪਾੜ ਕੇ ਸਾਡਾ ਚੀਰ ਫਾੜ ਕਰਕੇ ਫਿਰ ਸਾਡੀ ਸਰਜਰੀ ਕਰਦੇ ਨੇ, ਹਾਂਜੀ। ਸੋ ਉਹਦੇ ਵਿੱਚੋਂ ਵੀ ਨਹੀਂ ਲੱਭਦੀ। ਫਿਰ ਮਨ ਕਹਿੰਦਾ ਵੀ ਪਾਵਰ ਆ ਜਾਵੇ, ਬਹੁਤ ਵੱਡੀ ਪਾਵਰ ਆ ਜਾਵੇ, ਮੈਂ ਡਿਪਟੀ ਮੇਅਰ ਬਣ ਜਾ, ਮੇਅਰ ਬਣ ਜਾ, MPP ਬਣ ਜਾ, ਮਿਨਿਸਟਰ ਬਣ ਜਾ, ਪ੍ਰਾਈਮ ਮਿਨਿਸਟਰ ਬਣ ਜਾ, ਜੋ ਮਰਜ਼ੀ ਬਣ ਜਾਓ, ਮਨ ਦੇ ਮਗਰ ਲੱਗ ਕੇ ਇਹ 'ਚੋਂ ਵੀ ਖੁਸ਼ੀ ਨਹੀਂ ਮਿਲਦੀ। ਕਿਉਂ ਨਹੀਂ ਖੁਸ਼ੀ ਮਿਲਦੀ? ਕਿਉਂਕਿ ਮਨ ਦੇ ਮਗਰ ਲੱਗ ਕੇ ਇਹਨਾਂ ਚੀਜ਼ਾਂ ਦੇ ਮਗਰ ਭੱਜਦੇ ਹਾਂ ਤੇ ਆਤਮਾ ਕਹਿੰਦੀ ਹੈ ਵੀ ਇਹ ਖੁਸ਼ੀ ਉਦੋਂ ਮਿਲੂਗੀ ਜਦੋਂ ਅਸੀਂ ਜਿੱਥੋਂ ਅਸੀਂ ਆਏ ਹਾਂ ਆਤਮ ਅੰਸ਼ ਰਾਮ ਦੀ ਜਿਹੜੀ ਆਤਮਾ ਹੈ ਜਿੰਨਾ ਚਿਰ ਤੱਕ ਉਹ ਵਾਪਸ ਜਿੱਥੋਂ ਆਈ ਹੈ ਜਿਵੇਂ ਕਹਿੰਦੇ ਨਾ ਛੱਜੂ ਦਾ ਚਵਾਰਾ ਪਤਾ ਨੀ ਬਲਖ ਨਾ ਬਖਾਰੇ ਜੋ ਸੁੱਖ ਛੱਜੂ ਦੇ ਚਵਾਰੇ ਨਾ ਬਲਖ ਨਾ ਬਖਾਰੇ ਜਿੱਥੇ ਜਿਹੜਾ ਆਪਣੇ ਘਰ ਚੋਂ ਜਾਂਦੇ ਹਾਂ ਰਾਮ ਉਦੋਂ ਹੀ ਆਉਂਦਾ ਇਸੇ ਤਰ੍ਹਾਂ ਆਤਮਾ ਜਿੱਥੋਂ ਆਈ ਹੈ ਜਦੋਂ ਉਸ ਪਰਮਾਤਮਾ ਦੇ ਨਾਲ ਇਹਦਾ ਮਿਲਾਪ ਹੋਏਗਾ ਉਦੋਂ ਹੀ ਇਹਨੀ ਖੁਸ਼ੀ ਹੋਏਗੀ ਸੋ ਹੁਣ ਜਿਹੜੀ ਪਰਮਾਤਮਾ ਨਾਲ ਮਿਲਾਪ ਹੈ ਉਹ ਕੀ ਕਰਦੇ ਉਹ ਫਿਰ ਮਨ ਦੇ ਮਗਰ ਲੱਗ ਜਾਂਦੇ ਹਾਂ ਕਦੇ ਅਸੀਂ ਪੁੰਨ ਦਾਨ ਕਰਦੇ ਹਾਂ ਕਦੇ ਅਸੀਂ ਹੱਠ ਕਰਮਾਂ ਦੇ ਦੁਆਰਾ ਵਰਤ ਰੱਖਦੇ ਹਾਂ ਪੁੱਠੇ ਲੰਘਦੇ ਹਾਂ ਧੂਣੀਆਂ ਬਾਲਦੇ ਹਾਂ ਫਿਰ ਨਹੀਂ ਮਿਲਦੀ ਕਦੇ ਅਸੀਂ ਪਹਾੜਾਂ ਤੇ ਉੱਚੇ ਉੱਚੇ ਚੜ੍ਹਦੇ ਹਾਂ ਕਦੇ ਅਸੀਂ ਸਰੋਵਰਾਂ 'ਚ ਜਾਂਦੇ ਹਾਂ ਕਿਤੇ ਜੰਗਲਾਂ 'ਚ ਜਾਂਦੇ ਹਾਂ ਕਿਤੇ ਧਾਰਮਿਕ ਪੁਸਤਕਾਂ ਪੜ੍ਹਦੇ ਹਾਂ ਇਹ ਸਾਰੇ ਜਦੋਂ ਅਸੀਂ ਕੰਮ ਕਰਦੇ ਹਾਂ ਸ਼ਰਧਾ ਸਾਡੀ ਨੀਅਤ ਸਾਫ਼ ਹੁੰਦੀ ਹੈ ਕੁਛ ਨਾ ਕੁਛ ਸਾਨੂੰ ਉਸ ਟੈਂਪਰੇਰੀ ਸ਼ਾਂਤੀ ਮਿਲਦੀ ਹੈ ਪਰ ਜਿਹੜੀ ਪੱਕੀ ਮਿਲਣੀ ਹੈ ਪਰਮਾਤਮਾ ਨਾਲ ਮਿਲਾਪ ਅੱਜ ਤੱਕ ਕਿਸੇ ਨੂੰ ਵੀ ਬਾਹਰੋਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਓ ਪਰਮਾਤਮਾ ਨਾਲ ਮਿਲਾਪ ਨਹੀਂ ਹੋਇਆ ਸੋ ਜਿਹੜਾ ਪਰਮਾਤਮਾ ਜਿਵੇਂ ਕਿ ਆਪਾਂ ਲਾਸਟ ਵੀਕ ਇਹ ਗੱਲ ਕੀਤੀ ਸੀਗੀ ਕਿ ਪਰਮਾਤਮਾ ਨਾਲ ਮਿਲਾਪ ਇਸ ਕਰਕੇ ਨਹੀਂ ਹੋਇਆ ਕਿਉਂਕਿ ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਨਾ ਵਸਤੂ ਕਹੀ ਢੂੰਡੇ ਕਹੀ ਕਿਬਿਦ ਆਵੇ ਹਾਥ ਕਹੋ ਕਬੀਰ ਤਾਂ ਪਾਈਏ ਜਬ ਭੇਦੀ ਲੀਜੀਏ ਸਾਥ ਭੇਦੀ ਲੀਆ ਸਾਥ ਕਰ ਦੀਨ ਬਸਤ ਲਿਖਾਏ ਕੋਟ ਜਨਮ ਕਾ ਪੰਧ ਥਾ ਪਲਮੇ ਪਹੁੰਚਾ ਜਾਏ ਕਿ ਜਿਹੜੀ ਚੀਜ਼ ਜਿੱਥੇ ਹੈਗੀ ਜਿੰਨਾ ਚਿਰ ਤੱਕ ਅਸੀਂ ਉੱਥੇ ਨਹੀਂ ਪਹੁੰਚਦੇ ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਓ ਅਸੀਂ ਲੱਭ ਨਹੀਂ ਸਕਦੇ ਆਹ ਬੋਤਲ ਮੇਰੇ ਹੱਥ 'ਚ ਫੜੀ ਹੈ ਹੈਂਜੀ ਇਹ ਬੋਤਲ ਜਿਹੜੀ ਹੈਗੀ ਇਹ ਕਮਰੇ 'ਚ ਪਈ ਹੈ ਜੇ ਮੈਨੂੰ ਪਿਆਸ ਲੱਗੇ ਮੈਨੂੰ ਇਹ ਬੋਤਲ ਖੋਲਣੀ ਪਊਗੀ ਜੇ ਮੈਂ ਹੋਰ ਕਮਰੇ 'ਚ ਲੱਭਾਂ ਉੱਥੇ ਬੋਤਲ ਹੈ ਨਹੀਂ ਤੇ ਫਿਰ ਮੇਰੀ ਪਿਆਸ ਕਿਵੇਂ ਬੁਝੇਗੀ ਜੇ ਚਾਬੀ ਇੱਥੇ ਗੁੰਮ ਮੈਂ ਘਰ 'ਚ ਗੁੰਮ ਹੋਈ ਹੈ ਤੁਸੀਂ ਕਾਰਾਂ 'ਚ ਲੱਭਦੇ ਫਿਰਦੇ ਹੋ ਹੋਰ ਸਟੋਰਾਂ 'ਤੇ ਜਾ ਕੇ ਪੁੱਛਦੇ ਫਿਰਦੇ ਹੋ ਕਿ ਮੈਂ ਚਾਬੀ ਇੱਥੇ ਨੂੰ ਉੱਥੇ ਲੱਭਣੀ ਨਹੀਂ ਕਿਉਂਕਿ ਚਾਬੀ ਤਾਂ ਘਰੇ ਪਈ ਹੈ ਸੋ ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਨਾਲ ਮਿਲਾਪ ਹੈ ਉਹ ਸਾਡੇ ਜਿੰਨਾ ਚਿਰ ਤੱਕ ਵੈਨ ਵੀ ਗੋ ਵਿਦਿਨ ਜਿੰਨਾ ਚਿਰ ਤੱਕ ਅਸੀਂ ਅੰਦਰ ਨਹੀਂ ਜਾਂਦੇ ਓਨਾ ਚਿਰ ਤੱਕ ਪਰਮਾਤਮਾ ਨਾਲ ਸਾਡਾ ਮਿਲਾਪ ਨਹੀਂ ਹੁੰਦਾ ਬਥੇਰੇ ਡਾਕਟਰ ਨੇ ਸਰਜਨਸ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਦੇਖੋ ਜੀ ਬੜੇ ਇੰਟੈਲੀਜੈਂਟ ਨੇ ਦੁਨੀਆਂ ਦੇ ਵਿੱਚ ਹਾਂਜੀ ਉਹ ਕਹਿੰਦੇ ਨੇ ਅਸੀਂ ਬ੍ਰੇਨ ਦੀ ਸਰਜਰੀ ਕਰ ਲਈ ਅਸੀਂ ਹਾਰਟ ਨੂੰ ਪਾੜ ਕੇ ਦੇਖ ਲਿਆ ਸਰੀਰ ਦੀ ਹਰ ਚੀਜ਼ ਦੀ ਅਸੀਂ ਸਰਜਰੀ ਕੀਤੀ ਸਾਨੂੰ ਨਹੀਂ ਰੱਬ ਲੱਭਿਆ ਕਿਉਂ ਨਹੀਂ ਲੱਭਿਆ ਕਿਉਂਕਿ ਇਟਸ ਨਾਟ ਏ ਫਿਜ਼ੀਕਲ ਸਬਸਟਾਂਸ ਇਟਸ ਏ ਸਪਿਰਚੁਅਲ ਸਬਸਟਾਂਸ ਇਹ ਇਟਸ ਏ ਮੈਟਰ ਆਫ ਥਿੰਕਿੰਗ ਫੀਲਿੰਗ ਐਂਡ ਵਿਲਿੰਗ ਇਹ ਸੋਚਣ ਦੀ ਇੱਛਾ ਕਰਨ ਦੀ ਅਤੇ ਜਿਹੜੀ ਹੈਗੀ ਥਿੰਕਿੰਗ ਸੋਚਦੇ ਹਾਂ ਫੀਲਿੰਗ ਅਸੀਂ ਮਹਿਸੂਸ ਕਰਦੇ ਹਾਂ ਅਤੇ ਕੋਈ ਨਾ ਕੋਈ ਸਾਡੀ ਇੱਛਾ ਸਪਿਰਚੁਅਲ ਸਬਸਟਾਂਸ ਨੇ ਸੋ ਇਹ ਸਪਿਰਚੁਅਲ ਸਬਸਟਾਂਸ ਉਦੋਂ ਮਿਲਣਗੇ ਜਦੋਂ ਅਸੀਂ ਆਪਣੀ ਸੁਰਤ ਨੂੰ ਕੋਨਸੈਂਟਰੇਟ ਕਰਕੇ ਥਰਡ ਆਈ ਤੇ ਲਿਆਵਾਂਗੇ ਜਾਂ ਮੁੱਖ ਦੀ ਗੱਲ ਕਿ ਪਰਮਾਤਮਾ ਤਾਂ ਸਾਨੂੰ ਅੰਦਰੋਂ ਹੀ ਮਿਲਣਾ ਜਿਹਨੂੰ ਵੀ ਅੱਜ ਤੱਕ ਮਿਲਿਆ ਉਹ ਅੰਦਰੋਂ ਮਿਲਿਆ ਬਾਹਰੋਂ ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਓ ਜਿਵੇਂ ਕਹਿੰਦਾ ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇ ਰਾਸਤਾ ਸ਼ਹਿਰ ਅਗ ਮੇ ਹੈ ਦਿਲਵਰ ਪੇ ਜਾਣੇ ਕੇ ਲੀਏ ਸੋ ਵਾਈ ਆਰ ਯੂ ਕਰਾਇੰਗ ਓ ਲਾਰਡ ਦਾ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ ਪਲਟੂ ਸਾਹਿਬ ਨੇ ਕਿਹਾ ਸੀ ਸੋ ਹੁਣ ਉਹ ਅੰਦਰ ਵੜ ਕੇ ਪਰਮਾਤਮਾ ਨਾਲ ਅਸੀਂ ਕਿਵੇਂ ਲੱਭ ਸਕਦੇ ਹਾਂ ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਓ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਜਿੰਨਾ ਚਿਰ ਤੱਕ ਤੁਹਾਨੂੰ ਕੋਈ ਅਜਿਹਾ ਭੇਤੀ ਨਹੀਂ ਮਿਲਦਾ ਐਕਸਪਰਟ ਨਹੀਂ ਮਿਲਦਾ ਜਿਹੜਾ ਕਿ ਅੰਦਰ ਗਿਆ ਹੋਵੇ ਵਾਈ ਵੀ ਨੀਡ ਏ ਪਰਫੈਕਟ ਲਿਵਿੰਗ ਮਾਸਟਰ ਇਹ ਆਪਾਂ ਨੈਕਸਟ ਵੀ ਗੱਲ ਕਰਾਂਗੇ ਪਰ ਹੁਣ ਆਪਾਂ ਇਹ ਗੱਲ ਕਰਦੇ ਹਾਂ ਇੱਕ ਗੱਲ ਕਲੀਅਰ ਹੈ ਵੀ ਮਾਸਟਰ ਤੋਂ ਬਿਨਾਂ ਪਰਫੈਕਟ ਮਾਸਟਰ ਤੋਂ ਬਿਨਾਂ ਸੰਤ ਤੋਂ ਬਿਨਾਂ ਫਕੀਰ ਤੋਂ ਬਿਨਾਂ ਫਕਰ ਤੋਂ ਬਿਨਾਂ ਉਸਤਾਦ ਤੋਂ ਬਿਨਾਂ ਦੋਸਤ ਤੋਂ ਬਿਨਾਂ ਜੋ ਮਰਜ਼ੀ ਕਹੋ ਮੈਂ ਗੱਲ ਕਰਨਾ ਵੀ ਰੂਹਾਨੀ ਟੀਚਰ ਗਾਈਡ ਜਿਹਨੂੰ ਕਿ ਅੰਦਰ ਦਾ ਭੇਦ ਹੋਵੇ ਆਪਾਂ ਉਹਦੀ ਗੱਲ ਕਰਦੇ ਹਾਂ ਨੌ ਕੋਈ ਵੀ ਹੈ ਕਿਉਂਕਿ ਜੇ ਮੈਂ ਨੌ ਨੂੰ ਐਕਸਪਲੇਨ ਕਰਨ ਲੱਗ ਗਿਆ ਕਿ ਵਟ ਇਜ਼ ਦਾ ਡਿਫਰੈਂਸ ਬਿਟਵੀਨ ਸੇਂਟ ਐਂਡ ਫਕੀਰ ਵਟ ਇਜ਼ ਦਾ ਡਿਫਰੈਂਸ ਬਿਟਵੀਨ ਸੇਂਟ ਐਂਡ ਸਾਧ ਐਂਡ ਦੈਨ ਪੂਰਨ ਪਰਫੈਕਟ ਮਾਸਟਰ ਉਹ ਫਿਰ ਲੰਬੇ ਟੋਪਿਕ ਹੋ ਜਾਂਦੇ ਨੇ ਕੰਪਲੀਕੇਸ਼ਨਸ ਆ ਜਾਂਦੀਆਂ ਨੇ ਕਿਉਂਕਿ ਜਿੰਨਾ ਚਿਰ ਅੰਦਰ ਨਹੀਂ ਜੇ ਵੜ ਗਏ ਅੰਦਰ ਫਿਰ ਤਾਂ ਸਾਨੂੰ ਆਪੀ ਗਿਆਨ ਹੋ ਜੂਗਾ ਕਿ ਸੰਤ ਦਾ ਅਤੇ ਸਾਧ ਦੇ ਵਿੱਚ ਕੀ ਫਰਕ ਹੈ ਫਕੀਰ ਅਤੇ ਫਕਰ 'ਚ ਕੀ ਫਰਕ ਹੈ ਪਰ ਮੋਟੇ ਤਰੀਕੇ ਨਾਲ ਸਾਰਿਆਂ ਨੂੰ ਆਪਾਂ ਇੱਕੋ ਹੀ ਮੰਨ ਕੇ ਮੰਨਦੇ ਹਾਂ ਵੀ ਜਿਨ੍ਹਾਂ ਨੂੰ ਵੀ ਰੂਹਾਨੀਅਤ ਦਾ ਅੰਦਰਲਾ ਗਿਆਨ ਹੋਵੇ ਅੰਦਰ ਉਹਨਾਂ ਨੇ ਕੁਛ ਤਰੱਕੀ ਕੀਤੀ ਹੋਵੇ ਆਪਾਂ ਉਹਦੀ ਗੱਲ ਕਰਦੇ ਹਾਂ ਉਹਨੂੰ ਆਪਾਂ ਸਪਿਰਚੁਅਲ ਟੀਚਰ ਕਹਿ ਸਕਦੇ ਹਾਂ ਪਰਫੈਕਟ ਮਾਸਟਰ ਕਹਿ ਸਕਦੇ ਹਾਂ ਸੋ ਗੁਰੂ ਕੀ ਹੈ ਗੁਰੂ ਮੀਨਸ ਵਨ ਹੂ ਬ੍ਰਿੰਗਸ ਲਾਈਟ ਇਨ ਟੂ ਡਾਰਕਨੈਸ ਕਿ ਜਿਹੜਾ ਗੁਰੂ ਹੈ ਸੰਤ ਹੈ ਉਹਦਾ ਮੇਨ ਕੰਮ ਹੈ ਵੀ ਹੂ ਬ੍ਰਿੰਗਸ ਲਾਈਟ ਇਨ ਟੂ ਡਾਰਕਨੈਸ ਅਸੀਂ ਜਦੋਂ ਅੱਖਾਂ ਬੰਦ ਕਰਦੇ ਹਾਂ ਸਾਡੀਆਂ ਅੰਦਰ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਸੋ ਜਦੋਂ ਸਾਨੂੰ ਗੁਰੂ ਦੇ ਨਾਲ ਮਿਲਾਪ ਕਰਦੇ ਹਾਂ ਗੁਰੂ ਕੀ ਹੈ ਉਹ ਹਨੇਰੇ ਦੇ ਤੋਂ ਸਾਡੇ ਵਿੱਚ ਚਾਨਣ ਲਿਆਉਂਦਾ ਡਿਵਾਈਨ ਲਾਈਟ ਪੈਦਾ ਕਰਦਾ ਬਾਹਰ ਦੀ ਲਾਈਟ ਨਹੀਂ ਅੰਦਰ ਲਾਈਟ ਪੈਦਾ ਕਰਦਾ ਇਹ ਗੁਰੂ ਦਾ ਮਤਲਬ ਗੁਰੂ ਮੀਨਸ ਵਨ who brings light into darkness. In reality, Guru is not the name, but he is a power. Name nahi hai Guru. Jaise ki ye Ramchandar ji, Krishan ji, Kabir sahab, Paltu sahab, Guru Nanak sahab, oh naam nahi hai. Unna de vich jehdi power sigi. ਜਾਂ ਜਿਹੜੀ ਪਾਵਰ ਜਿਹਨੇ ਸਾਰੀ ਕਾਇਨਾਤ ਨੂੰ ਚਲਾਇਆ, ਜਦੋਂ ਅਸੀਂ ਰੱਬ ਦੇ ਕੱਲ੍ਹ ਨੈਕਸਟ ਲਾਸਟ ਵੀਕ ਕੋਨਸੈਪਟ ਕੀਤਾ ਸੀਗਾ, ਉਹ ਪਾਵਰ ਨੂੰ ਗੁਰੂ ਕਿਹਾ ਜਾਂਦਾ ਹੈ, ਵਿਚ ਇਜ਼ ਮੈਨੀਫੈਸਟਡ ਇਨ ਦਿਸ ਬੋਡੀ. ਉਹ ਜਿਹੜੀ ਪਾਵਰ ਹੈ ਸਾਡੇ ਸਰੀਰ ਦੇ ਵਿੱਚ ਹੈ. ਗੁਰੂ ਇਜ਼ ਅਵਰ ਟਰੂ ਆਈਡੀਅਲ ਇਨ ਵਿਚ ਸਪਿਰਚੁਅਲ ਪ੍ਰੋਗਰੈਸ ਇਜ਼ ਮੇਡ. ਗੁਰੂ ਇੱਕ ਉਹ ਚੀਜ਼ ਹੈ, ਉਹ ਇੱਕ ਕੋਨਸੈਪਟ ਹੈ, ਗੁਰੂ ਇੱਕ ਉਹ ਇਨਸਾਨ ਹੈ, ਉਹ ਪਾਵਰ ਹੈ ਜਿਹਦੇ ਇਸ਼ਾਰਿਆਂ ਤੇ ਚੱਲ ਕੇ, ਜਿਹਦੀ ਗਾਈਡੈਂਸ ਤੇ ਚੱਲ ਕੇ ਅਸੀਂ ਅੰਦਰ ਤਰੱਕੀ ਕਰਦੇ ਹਾਂ. ਦੇਖ ਲਓ ਅੱਜ ਤੱਕ ਜਿਹੜੀ ਤਰੱਕੀ ਹੈ, ਕਦੇ ਵੀ ਬਾਹਰੋਂ ਚੀਜ਼ਾਂ ਚੋਂ ਤਰੱਕੀ ਨਹੀਂ ਹੁੰਦੀ. ਗੁਰੂ ਸਾਨੂੰ ਸਮਝਾਉਂਦਾ, ਗੁਰੂ ਕੀ ਸਮਝਾਉਂਦਾ, ਦੋ ਤਿੰਨ ਗੱਲਾਂ ਸਮਝਾਉਂਦਾ. ਜਿਹੜੇ ਬੰਦਾ ਅੰਦਰ ਗਿਆ ਹੋਇਆ, ਜਿਹੜਾ ਸੰਤ ਅੰਦਰ ਗਿਆ ਹੋਇਆ, ਸੰਤ ਕੀ ਕਹਿੰਦਾ ਵੀ ਦੇਖ ਭਰਾਵਾ, ਕਦੇ ਠੰਡੇ ਦਿਲ ਨਾਲ ਸੋਚ ਕੇ ਦੇਖ ਵੀ ਤੂੰ ਇਸ ਦੁਨੀਆਂ ਦੇ ਵਿੱਚ ਮਾਤਾ ਦੇ ਗਰਭ ਤੋਂ ਬਾਅਦ ਇਸ ਦੁਨੀਆਂ ਵਿੱਚ ਆਇਆ, ਤੇਰਾ ਦੁਨੀਆਂ ਵਿੱਚ ਆਉਣ ਦਾ ਕੋਈ ਨਾ ਕੋਈ ਤਾਂ ਪਰਪਸ ਹੋਊਗਾ ਨਾ. ਮੈਂ ਬ੍ਰੈਂਪਟਨ ਤੋਂ ਕਾਰ ਚਲਾ ਕੇ ਮਿਸੀ ਸਾਗਾ ਚਾਹ ਰੇਡੀਓ ਸਟੇਸ਼ਨ ਤੇ ਪਹੁੰਚਿਆ, ਕੋਈ ਨਾ ਕੋਈ ਪਰਪਸ ਤਾਂ ਹੋਊਗਾ. ਸਵੇਰੇ ਉੱਠ ਕੇ ਤਿਆਰ ਹੋਏ ਹਾਂ, ਤਿਆਰ ਉੱਠ ਕੇ ਆਪਣਾ ਲੈਪਟਾਪ ਚੱਕਿਆ, ਫੋਨ ਚੱਕਿਆ, ਕਾਰ 'ਚ ਬੈਠਾ, ਇੱਥੇ ਪਹੁੰਚਿਆ ਸਟੇਸ਼ਨ ਦੇ. ਐਂ ਕੋਈ ਪਰਪਸ ਹੋਊ? ਪਰਪਸ ਕੀ ਹੈ ਕਿ ਮੈਂ ਆਪਣਾ ਰੇਡੀਓ ਪ੍ਰੋਗਰਾਮ ਦੇਣਾ ਸੀਗਾ. ਇਸੇ ਤਰ੍ਹਾਂ ਹੀ ਸੰਤ ਸਤਿਗੁਰੂ ਸਮਝਾਉਂਦੇ ਨੇ ਕਿ ਜਿਹੜਾ ਬੰਦਾ ਇਸ ਦੁਨੀਆਂ ਦੇ ਵਿੱਚ ਆਇਆ, ਮਾਂ ਦੇ ਗਰਭ ਤੋਂ ਬਾਅਦ ਜਨਮ ਲਿਆ, ਉਹਦਾ ਕੋਈ ਨਾ ਕੋਈ ਪਰਪਸ ਹੈ. ਜਿਹੜੀ ਤਾਂ ਦੁਨੀਆ, ਉਹ ਤਾਂ ਪਰਪਸ ਕਹਿੰਦਾ ਜੀ ਖਾ ਲਿਆ, ਪੀ ਲਿਆ, ਐਸ਼ ਕਰ ਲਈ, ਬੱਚੇ ਜੰਮ ਲਏ ਤੇ ਵਿਆਹ ਹੋ ਗਿਆ, ਫੇਰ ਪੋਤੇ ਪੋਤੀਆਂ ਨੂੰ ਖੜਾਓ. ਪਰ ਜਿਹੜੇ ਸੰਤ ਸਤਿਗੁਰੂ ਕਹਿੰਦੇ ਨੇ, ਉਹ ਕਹਿੰਦੇ ਨੇ ਤੇਰੀ ਜ਼ਿੰਦਗੀ ਦਾ ਜਿਹੜਾ ਅਲਟੀਮੇਟ ਗੋਲ ਹੈ, ਉਦੇਸ਼ ਤਾਂ ਹੋਰ ਹੋ ਸਕਦੇ ਨੇ, ਸਮਮ ਬੋਨੋਮ ਹੈ, ਜਿਹੜਾ ਅਲਟੀਮੇਟ ਗੋਲ ਹੈ ਉਹ ਹੈਗਾ ਪਰਮਾਤਮਾ ਦੇ ਨਾਲ ਮਿਲਾਪ ਕਰਨਾ. ਜਦੋਂ ਤੂੰ ਪਰਮਾਤਮਾ ਦੇ ਨਾਲ, ਜਿੱਥੋਂ ਤੂੰ ਆਇਆ ਉਸ ਪਰਮਾਤਮਾ ਨਾਲ ਮਿਲਾਪ ਕਰ ਲਏਗਾ, ਦੈਨ ਯੂ ਵਿਲ ਗੈਟ ਹੈਪੀਨੈਸ, ਪਰਮਾਨੈਂਟ ਹੈਪੀਨੈਸ ਮਿਲੂਗੀ. ਫਿਰ ਤੂੰ ਬਾਗੋ ਬਾਗ ਰਹੇਗਾ, ਫਿਰ ਤੂੰ ਲੋਕ ਤੈਨੂੰ ਕਮਲਾ ਕਹੀ ਜਾਣਗੇ, ਤੈਨੂੰ ਅੰਦਰੋਂ ਨਜ਼ਾਰੇ ਆਉਣਗੇ, ਖੁਸ਼ੀ ਹੋਊਗੀ. ਸੋ ਉਸ ਖੁਸ਼ੀ ਨੂੰ ਇੱਕ ਤਾਂ ਇਹ ਸੰਤ ਸਮਝਾਉਂਦੇ ਨੇ, ਫਿਰ ਉਹ ਕਹਿੰਦੇ ਨੇ ਖੁਸ਼ੀ ਮਿਲੂਗੀ ਕਿੱਥੋਂ? ਸੰਤ ਸਮਝਾਉਂਦੇ ਨੇ ਵੀ ਖੁਸ਼ੀ ਬਾਹਰੋਂ ਨਹੀਂ ਮਿਲਣੀ, ਖੁਸ਼ੀ ਤੈਨੂੰ ਤੇਰੇ ਅੰਦਰੋਂ ਲੱਭਣੀ ਹੈ. ਜਿੰਨੇ ਮਰਜ਼ੀ ਮੰਦਰ ਚਲੇ ਜਾਓ, ਜਿੰਨੇ ਮਰਜ਼ੀ ਤੁਸੀਂ ਪਾਠ ਭੋਗ ਰਖਾ ਲਓ, ਜਿੰਨੇ ਮਰਜ਼ੀ ਤੁਸੀਂ ਪਾਠ ਕਰ ਲਓ, ਟੈਂਪਰਰੀ ਸ਼ਾਂਤੀ ਆਉਂਦੀ ਹੈ, ਜ਼ਰੂਰ ਆਉਂਦੀ ਹੈ, ਪਰ ਜੇ ਪਾਠ ਜਿਹੜਾ ਕੀਤਾ, ਜੇ ਹਨੂੰਮਾਨ ਚਾਲੀਸਾ ਪੜ੍ਹਨਾ, ਅਸੀਂ ਓਮ ਜੈ ਜਗਦੀਸ਼ ਸ਼ਾਰੇ, ਕਿਸੇ ਬੰਦੇ ਨੂੰ ਪੁੱਛੋ, ਅਸੀਂ ਰੋਜ਼ ਹਿੰਦੂ ਭਰਾ ਕਰਦੇ ਨੇ ਵੀ ਇਹ ਲਿਖੀ ਕਿਹਨੇ ਹੈ, ਬਾਅਦ ਤੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਜਿਹੜਾ ਫਲੋਰ ਹੈ ਨਾ ਆਪਣਾ ਲੁਧਿਆਣੇ ਦੇ ਕੋਲੇ, ਉੱਥੇ ਪੰਡਿਤ ਜੀ ਸੀਗੇ 170 ਸਾਲ 1870 ਦੇ ਵਿੱਚ ਉਹਨਾਂ ਨੇ ਇਹ ਆਰਤੀ ਲਿਖੀ ਸੀ, ਸਾਨੂੰ ਪਤਾ ਨਹੀਂ, ਅਸੀਂ ਬਸ ਅੱਗੇ ਦੀ ਅੱਗੇ ਸੁਣ ਕੇ ਕਰੀਏ ਨੇ, ਨਾ ਅਸੀਂ ਆਰਤੀ ਨੂੰ ਕਦੇ ਧਿਆਨ ਨਾ ਪੜਿਆ. ਜਾਂ ਜਪਜੀ ਸਾਹਿਬ ਲੈ ਲਓ, ਜਪਜੀ ਸਾਹਿਬ ਨੂੰ ਕਦੇ ਅਸੀਂ ਧਿਆਨ ਨਾਲ ਨਹੀਂ ਪੜਿਆ, ਅਸੀਂ ਪੜ੍ਹੀ ਜਾਂਦੇ ਹਾਂ, ਜਦੋਂ ਅਸੀਂ ਧਿਆਨ ਨਾਲ ਪੜ੍ਹੀਏ ਸਾਨੂੰ ਅਰਥ ਸਮਝ ਲੱਗਣਗੇ, ਫਿਰ ਉਹਦੇ ਉੱਤੇ ਇੰਪਲੀਮੈਂਟ ਕਰੀਏ, ਕਿਉਂਕਿ ਜਿਹੜੇ ਇਹ ਪਰਫੈਕਟ ਮਾਸਟਰ ਹੁੰਦੇ, ਇਹਨਾਂ ਨੇ ਧਿਆਨ ਨਾਲ ਪੜਿਆ ਹੁੰਦਾ, ਫਿਰ ਉਹਨੂੰ ਇੰਪਲੀਮੈਂਟ ਕਰਕੇ ਲਾਗੂ ਕਰਦੇ ਨੇ ਅਤੇ ਇਹਨਾਂ ਦੀ ਅੰਦਰੋਂ ਜਿਹੜੀ ਹੈਗੀ ਉਹ ਜੋਤ ਜਗ ਪੈਂਦੀ ਹੈ. ਸਾਡੀ ਬੁੱਝੀ ਵੀ ਹੈ ਅਤੇ ਉਹਨਾਂ ਦੀ ਜੋਤ ਜਗ ਪੈਂਦੀ ਹੈ ਅਤੇ ਉਹ ਪਰਮਾਤਮਾ ਨਾਲ ਮਿਲਾਪ ਕਰ ਲੈਂਦੇ ਨੇ. ਸੋ ਉਹੀ ਸੰਤ ਸਾਨੂੰ ਦੱਸਦੇ ਨੇ ਕਿ ਭਰਾਵਾ ਤੇਰੀ ਵੀ ਜੋਤ ਜਗਦੀ ਹੈ, ਯੂ ਆਰ ਆਲਸੋ ਪੋਟੈਂਸ਼ੀਅਲ ਗੋਡ, ਪਰ ਤੂੰ ਕਿਉਂਕਿ ਬਾਹਰ ਟੱਕਰਾਂ ਮਾਰਦਾ ਫਿਰਦਾ, ਉੱਥੇ ਤੈਨੂੰ ਮਿਲਣੀ, ਤੂੰ ਅੰਦਰ ਬੜ ਕਿਵੇਂ ਪੜੀਗਾ? ਇਹ ਉਹ ਸਾਨੂੰ ਭੇਜ ਦਿੰਦੇ ਨੇ, ਉਹ ਸਾਨੂੰ ਸਮਝਾਉਂਦੇ ਨੇ ਵੀ ਅੰਦਰ ਜਾਏਗਾ ਕਿਵੇਂ ਜਾਣਾ, ਕਿਵੇਂ ਨਹੀਂ ਜਾਣਾ. ਸੋ ਉਸ ਕਰਕੇ ਸੰਤਾਂ ਦੀ ਸਾਨੂੰ ਇਹ ਸੰਤਾਂ ਦਾ ਕੰਮ ਹੁੰਦਾ. ਸੋ ਜਿਸ ਕਰਕੇ, ਕਿਉਂਕਿ ਅਸੀਂ ਸੰਤਾਂ ਦੀ ਗੱਲ ਨਹੀਂ ਮੰਨਦੇ, ਇਸ ਕਰਕੇ ਅਸੀਂ ਦੁਖੀ ਹਾਂ, ਚੀਕੋ ਪੁਕਾਰ ਕਰਦੇ ਹਾਂ. ਦੇਖ ਲਓ ਦੁਨੀਆਂ ਦੇ ਵਿੱਚ ਅਸੀਂ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਜਿਹੜਾ 100% ਖੁਸ਼ ਹੋਵੇ. ਕਿਸੇ ਨੂੰ ਕੋਈ ਧੀ ਭੈਣ ਦਾ ਦੁੱਖ ਹੈ, ਕਿਸੇ ਨੂੰ ਕੋਈ ਬਿਮਾਰੀ ਦਾ ਦੁੱਖ ਹੈ, ਕਿਸੇ ਨੂੰ ਗਰੀਬੀ ਦਾ ਦੁੱਖ ਹੈ, ਕਿਸੇ ਨੂੰ ਸ਼ਕਲ ਦਾ ਦੁੱਖ ਹੈ, ਕਈ ਦੁਖੀ ਦੁੱਖ ਨੇ, ਪਰਮਾਤਮਾ ਕੋਲ ਫਿਰ ਰੋਂਦੇ ਨੇ, ਰੋਟੀ ਨਹੀਂ ਮਿਲਦੀ, ਧੀ ਪੁੱਤ ਤੋਂ ਇਲਾਜ ਨੇ, ਕੋਈ ਨਸ਼ੇ 'ਚ ਫਸ ਗਿਆ, ਕੋਈ ਕਿਸੇ 'ਚ ਫਸ ਗਿਆ. ਫਿਰ ਜਦੋਂ ਅਸੀਂ ਰੋਂਦੇ ਹਾਂ ਪਰਮਾਤਮਾ ਕੋਲੇ, ਅੱਲਾ ਕੋਲੇ, ਵਾਹਿਗੁਰੂ ਕੋਲੇ, ਉਹ ਕਿਉਂਕਿ ਦਿਆਲੂ ਹੈ, ਉਹ ਕਿਉਂਕਿ ਕਿਰਪਾਲੂ, ਉਹਦੀ ਕੁਆਲਿਟੀ ਹੈ ਪਰਮਾਤਮਾ ਦੀ. ਇਸ ਕਰਕੇ ਜਦੋਂ ਅਸੀਂ ਦੁਖੀ ਹੁੰਦੇ ਹਾਂ ਤਾਂ ਉਹ ਕਿਸੇ ਨਾ ਕਿਸੇ ਆਤਮਾ ਨੂੰ ਮਨੁੱਖੀ ਸਰੀਰ ਦੇ ਕੇ ਦੁਨੀਆਂ ਦੇ ਵਿੱਚ ਭੇਜ ਦਿੰਦੀ ਹੈ. ਜਿਵੇਂ ਕਦੇ ਉਹ ਰਾਮਚੰਦਰ ਜੀ ਦੇ ਰੂਪ ਵਿੱਚ ਆਏ, ਕਦੇ ਕ੍ਰਿਸ਼ਨ ਜੀ ਦੇ ਰੂਪ ਵਿੱਚ ਆਏ, ਕਦੇ ਮੁਹੰਮਦ ਸਾਹਿਬ ਦੇ ਰੂਪ ਵਿੱਚ ਆਏ, ਕਦੇ ਜੀਸਸ ਕ੍ਰਾਈਸਟ ਦੇ ਰੂਪ ਵਿੱਚ ਆਏ, ਕਦੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਏ, ਕਦੇ ਕਬੀਰ ਸਾਹਿਬ ਦੇ ਰੂਪ ਵਿੱਚ ਆਏ, ਕਦੇ ਪਲਟੂ ਸਾਹਿਬ ਦੇ ਰੂਪ ਵਿੱਚ ਆਏ. ਪਰ ਇਹ ਨਾ ਕਹੋ ਵੀ ਹੁਣ ਨਹੀਂ ਆਉਣੇ. ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ. ਸੰਤ ਹਮੇਸ਼ਾ ਆਉਂਦੇ ਰਹੇ ਨੇ ਤੇ ਆਉਂਦੇ ਰਹਿਣਗੇ। ਜੇ ਸੰਤ ਨਾ ਹੋਣ, ਸਾਨੂੰ ਸਮਝਾਉਣ ਵਾਲੇ ਨਾ ਹੋਣ, ਤਾਂ ਹਾਹਾਕਾਰ ਮੱਚ ਜੂਗੀ ਇਸ ਦੁਨੀਆਂ ਦੇ ਵਿੱਚ। ਇਸ ਕਰਕੇ ਰਾਮ ਚੰਦਰ ਜੀ ਆਏ ਸਾਡੀ ਭਲਾਈ ਲਈ ਆਏ, ਕਦੇ ਕ੍ਰਿਸ਼ਨ ਜੀ ਬਣ ਕੇ ਆ ਗਏ ਤੇ ਜੀਸਸ ਕ੍ਰਾਈਸਟ ਬਣ ਕੇ ਆ ਗਏ। ਭਾਵੇਂ ਅਸੀਂ ਇਹਨਾਂ ਨੂੰ ਵੱਖ ਵੱਖ ਨਾਵਾਂ ਨਾਲ ਯਾਦ ਕਰਦੇ ਹਾਂ, ਪਰ ਹੁੰਦੇ ਕੀ ਹੈ ਕਿ ਪਰਮਾਤਮਾ ਦਾ ਉਦੇਸ਼ ਲੈ ਕੇ, ਉਹਨਾਂ ਦੀ ਗਾਈਡੈਂਸ ਲੈ ਕੇ ਸਾਡੇ ਕਲਿਆਣ ਲਈ ਆਉਂਦੇ ਨੇ। ਗੁਰੂ ਕੋ ਤੁਮ ਮਾਨਸ ਮਤ ਸਮਝੋ, ਬੋ ਹੈ ਸਤ ਪੁਰਸ਼ ਕੀ ਜਾਨ, ਦਇਆ ਮਿਹਰ ਸੇ ਬਚਨ ਸੁਨਾਮੇ, ਬੇ ਹੈ ਪੂਰਨ ਪੁਰਸ਼ ਅਨਾਮ, ਧਰੀ ਦੇ ਮਾਨੁਸ਼ ਕੀ ਗੁਰੂ ਨੇ, ਜਿਉਂ ਤੂੰ ਤੇਰਾ ਕਰੇ ਕਲਿਆਣ। ਭਾਵ ਇਹ ਹੈ ਕਿ ਜਿਹੜੇ ਪੂਰਨ ਸੰਤ ਹੁੰਦੇ ਨੇ, ਪਰਫੈਕਟ ਮਾਸਟਰ ਹੁੰਦੇ ਨੇ, ਸੰਤ ਹੁੰਦੇ ਨੇ, ਸਪਿਰਚੁਅਲ ਟੀਚਰ ਹੁੰਦੇ ਨੇ, ਉਹ ਦੇਖਣ ਨੂੰ ਸਾਡੇ ਵਰਗੇ ਹੀ ਲੱਗਦੇ ਨੇ। ਪਰ ਇੱਥੇ ਕੀ ਆ ਕਿ ਗੁਰੂ ਕੋ ਤੁਮ ਮਾਨਸ ਮਤ ਸਮਝੋ, ਉਹਨਾਂ ਨੂੰ ਆਪਣੇ ਵਰਗਾ ਨਾ ਸਮਝੋ। ਬੇ ਹੈ ਸਤ ਪੁਰਸ਼ ਕੀ ਜਾਨ, ਕਿਉਂਕਿ ਉਹਨਾਂ ਦੇ ਅੰਦਰ ਲਾਈਟ ਜਗ ਰਹੀ ਹੈ, ਉਹਨਾਂ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ, ਉਹਨਾਂ ਨੂੰ ਅੰਦਰਲਾ ਗਿਆਨ ਹੁੰਦਾ, ਇਸ ਕਰਕੇ ਉਹ ਪਰਮਾਤਮਾ ਦੇ ਨਜ਼ਦੀਕੀ ਹੁੰਦੇ ਨੇ, ਪਰਮਾਤਮਾ ਦੇ ਬੱਚੇ ਨੇ। ਉਹ ਕੀ ਕਰਦੇ ਨੇ, ਦਇਆ ਮਿਹਰ ਸੇ ਬਚਨ ਸੁਨਾਮੇ, ਬੇ ਹੈ ਪੂਰਨ ਪੁਰਸ਼ ਅਨਾਮ। ਉਹ ਤਰਸ ਖਾ ਕੇ, ਕਿਉਂਕਿ ਅਸੀਂ ਰੋਂਦੇ ਹਾਂ ਪਿੱਟਦੇ ਹਾਂ, ਫਿਰ ਉਹ ਸਾਨੂੰ ਪਿਆਰ ਨਾਲ ਸਮਝਾਉਂਦੇ ਨੇ ਵੀ ਤੇਰੇ ਰੋਣੇ ਪਿੱਟਣ ਦਾ ਕਾਰਨ ਕੀ ਹੈ, ਜੇ ਤੂੰ ਰੋਣ ਤੋਂ ਬਚਣਾ ਹੈ, ਸੁਖੀ ਹੋਣਾ ਚਾਹੁੰਦਾ ਹੈ ਤਾਂ ਕੀ ਕਰ। ਉਹ ਸਾਨੂੰ ਫਿਰ ਗੁਰੂ ਦੱਸਦੇ ਨੇ ਕਿ ਕਾਹਦੇ ਲਈ, ਧਰੀ ਦੇ ਮਾਨੁਸ਼ ਕੀ ਗੁਰੂ ਨੇ, ਜਿਉਂ ਤੂੰ ਤੇਰਾ ਕਰੇ ਕਲਿਆਣ। ਉਹ ਇਸ ਕਰਕੇ ਮਨੁੱਖੀ ਚੋਲਾ ਧਾਰਨ ਕਰਦੇ ਨੇ ਕਿ ਸਾਡਾ ਉਹਦੇ ਨਾਲ ਕਲਿਆਣ ਹੋ ਸਕੇ, ਸਾਡਾ ਫਾਇਦਾ ਹੋ ਸਕੇ, ਅਸੀਂ ਜੰਮਣ ਮਰਨ ਦਾ ਜਿਹੜਾ ਉਦੇਸ਼ ਹੈ ਉਹਨੂੰ ਪ੍ਰਾਪਤ ਕਰ ਸਕੀਏ। ਗੁਰੂ ਗ੍ਰੰਥ ਸਾਹਿਬ ਦੇ ਪੇਜ 749 ਦੇ ਵਿੱਚ ਫਰਮਾਇਆ, ਜਨਮ ਮਰਨ ਦੋਹੋਂ ਮੇ ਨਾਹੀਂ, ਜਨ ਪਰਪਕਾਰੀ ਆਏ, ਜੀਆ ਦਾਨ ਦੇ ਭਗਤੀ ਲਾਇਨ, ਹਰਸੋ ਲੈਣ ਮਿਲਾਏ। ਕਿ ਜਿਹੜੇ ਪੂਰਨ ਸੰਤ ਹੁੰਦੇ ਨੇ ਉਹ ਜੰਮਨ ਮਰਨ ਦੇ ਚੱਕਰ 'ਚ ਨਹੀਂ ਹੁੰਦੇ। ਸਾਨੂੰ ਤਾਂ ਪਤਾ ਹੀ ਨਹੀਂ ਮੌਤ ਦਾ, ਕਿਉਂਕਿ ਸਾਨੂੰ ਆਪਣਾ ਸਿਰਫ ਪਾਸਟ ਦਾ ਪਤਾ ਅਤੇ ਪ੍ਰੈਜੈਂਟ ਦਾ ਪਤਾ, ਫਿਊਚਰ ਦਾ ਨਹੀਂ ਪਤਾ। ਪਰ ਸੰਤ ਜਿਹੜੇ ਹੁੰਦੇ ਉਹ ਤਿੰਨਾਂ ਚੀਜ਼ਾਂ ਦੇ ਬਾਰੇ ਜਾਣਦੇ ਨੇ, ਪਾਸਟ, ਪ੍ਰੈਜੈਂਟ ਐਂਡ ਫਿਊਚਰ। ਇਸ ਕਰਕੇ ਉਹਨਾਂ ਨੂੰ ਪਤਾ ਕਿ ਮੌਤ ਕਿਵੇਂ ਆਉਣੀ ਹੈ, ਕਦੋਂ ਆਉਣੀ ਹੈ, ਜਦੋਂ ਵੀ ਚਾਹੁਣ ਉਹ ਮੌਤ ਨੇ, ਕਿਉਂਕਿ ਜਿਉਂਦੇ ਜੀ ਮਰਨ ਦੀ ਉਹਨਾਂ ਨੇ ਅਭਿਆਸ ਕਰ ਲਿਆ ਹੁੰਦਾ। ਜਿਵੇਂ ਸੇਂਟ ਪੌਲ ਨੇ ਕਿਹਾ ਸੀ ਬਾਈਬਲ 'ਚ, ਆਈ ਡਾਈ ਡੇਲੀ, ਕਿ ਜਿਹੜੇ ਬੰਦੇ ਅੰਦਰ ਮਿਲਾਪ ਕਰ ਲੈਂਦੇ ਨੇ ਉਹ ਤਾਂ ਰੋਜ਼ ਹੀ ਮਰਦੇ ਨੇ, ਪਰ ਅਸੀਂ ਇੱਕ ਦਿਨ ਮਰਦੇ ਹਾਂ ਕਿਉਂਕਿ ਸਾਡਾ ਮਿਲਾਪ ਨਹੀਂ ਹੁੰਦਾ। ਫਿਰ ਸਾਨੂੰ ਅੱਗ ਦੇ ਸਪੁਰਨ, ਜਿਹੜੇ ਅਸਲੀ ਬੰਦੇ ਹੁੰਦੇ ਨੇ, ਮਿਹਨਤ ਕਰਦੇ ਨੇ, ਪੂਰਨ ਸੰਤ ਹੁੰਦੇ ਨੇ, ਉਹ ਜਦੋਂ ਚਾਹੁਣ ਆਪਣੀ ਆਤਮਾ ਨੂੰ ਖਿੱਚ ਕੇ ਉੱਪਰ ਲੈ ਜਾਂਦੇ ਨੇ ਅਤੇ ਜਦੋਂ ਚਾਹੁਣ ਉਹ ਦੁਨੀਆਂ ਦੇ ਵਿੱਚ ਆ ਜਾਂਦੇ ਨੇ। ਅਸਲ ਦੇ ਵਿੱਚ ਜਿਹੜਾ ਸੇਂਟ ਹੁੰਦਾ ਨਾ, ਉਹ ਹੋਲੀ ਪਰਸਨ ਹੈ, ਅਸਲੀ ਹੋਲੀ ਪਰਸਨ ਹੈ। ਆਹ ਛਲ ਜੁਗ ਦੇ ਵਾਲਾ ਨਹੀਂ, ਪਖੰਡੀ ਨਹੀਂ, ਜਿਹੜਾ ਹੈਗਾ ਵਧੀਆ ਟਿੱਕੇ ਲਾ ਕੇ, ਮਾਲਾ ਪਾ ਲਈਆਂ ਗਲ 'ਚ, ਹੈਂਜੀ, ਅਤੇ ਚਿੱਟੇ ਚਿੱਟੇ ਕੱਪੜੇ ਪਾ ਲਏ, ਚਿੱਟੀ ਜਿਹੀ ਦਾੜੀ ਰੱਖ ਲਈ, ਬੜੇ ਤੈਂ ਤੁਰੇ ਫਿਰਦੇ ਨੇ, ਉਹ ਤੁਰੇ ਫਿਰਦੇ ਨੇ, ਉਹ ਨਹੀਂ। ਜਿਹੜਾ ਅਸਲੀ ਸੰਤ, ਆਮ ਟਾਕਿੰਗ ਅਬਾਊਟ ਦਾ ਰੀਅਲ ਸੇਂਟ, ਉਹ ਹੋਲੀ ਪਰਸਨ ਹੁੰਦਾ। ਕੈਥੋਲਿਕ ਚਰਚ ਵਾਲੇ ਜਿਵੇਂ ਹੈ ਨਾ, ਪ੍ਰੋਟੈਸਟੈਂਟ ਐਂਡ ਕੈਥੋਲਿਕ ਚਰਚ ਦੇ ਵਿੱਚ ਕਿਹਾ ਗਿਆ ਕਿ ਸੇਂਟ ਇਜ਼ ਐਨੀ ਵਨ ਇਨ ਹੈਵਨ, ਸਵਰਗ ਦੇ ਵਿੱਚ ਹੁੰਦਾ, ਵੈਦਰ ਵੀ ਰੈਕੋਗਨਾਈਜ਼ਡ ਔਨ ਅਰਥ ਔਰ ਨਾਟ। ਉਹਦਾ ਤਾਂ ਜਿਹੜੀ ਸੁਰਤ ਹੈ ਉੱਪਰ ਰਹਿੰਦੀ ਹੈ, ਪਰਮਾਤਮਾ ਦੇ ਨਾਲ ਲੱਗੀ ਹੁੰਦੀ ਹੈ। ਅਸੀਂ ਉਹਨੂੰ ਰੈਕੋਗਨਾਈਜ਼ ਕਰੀਏ ਜਾਂ ਨਾ ਕਰੀਏ, ਉਹਨੂੰ ਕੋਈ ਫਰਕ ਨਹੀਂ, ਕਿਉਂਕਿ ਉਹ ਆਪਣੀ ਮਸਤ ਹੈ, ਆਪਣੀ ਪਰਮਾਤਮਾ ਦੀ ਗੋਦ ਦੇ ਵਿੱਚ ਬੈਠਾ ਹੁੰਦਾ। ਕਿਉਂਕਿ ਜੋ ਬਾਤ ਦਵਾ ਸੇ ਬਣ ਨਾ ਸਕੇ, ਦਵਾ ਕਹਿੰਦੇ ਨੇ ਮੈਡੀਸਨ ਨੂੰ, ਕਹਿੰਦੇ ਜਿਹੜੀ ਗੱਲ, ਕਈ ਵਾਰੀ ਆਪਾਂ ਮੈਡੀਸਨ ਲੈਂਦੇ ਹਾਂ ਵੀ ਮੈਨੂੰ ਸ਼ੂਗਰ ਹੋ ਗਈ, ਮੈਨੂੰ ਕੈਂਸਰ ਹੋ ਗਿਆ, ਦਵਾਈਆਂ ਅਸੀਂ ਲਈ ਜਾਂਦੇ ਹਾਂ। ਕਈ ਵਾਰੀ ਕਹਿੰਦੇ ਜੋ ਬਾਤ ਦਵਾ ਸੇ ਬਣ ਨਾ ਸਕੇ, ਵੋ ਬਾਤ ਦੁਆ ਸੇ ਹੋਤੀ ਹੈ, ਦੁਆ ਮਨੇ ਪ੍ਰੇਅਰ। ਜਦੋਂ ਪਰਮਾਤਮਾ ਨੂੰ ਅਸੀਂ ਪ੍ਰੇਅਰ ਕਰਦੇ ਹਾਂ, ਕਈ ਵਾਰੀ ਅਜਿਹੀਆਂ 100 ਐਗਜ਼ਾਮਪਲ ਨੇ ਜਿੱਥੇ ਦਵਾਈਆਂ ਡਾਕਟਰ ਜਵਾਬ ਦੇ ਜਾਂਦੇ ਨੇ, ਪਰ ਪਰਮਾਤਮਾ ਦੀ ਰਹਿਮਤ ਨਾਲ ਅਸੀਂ ਠੀਕ ਹੋਏ ਹਾਂ। ਜੋ ਬਾਤ ਦਵਾ ਸੇ ਬਣ ਨਾ ਸਕੇ, ਵੋ ਬਾਤ ਦੁਆ ਸੇ ਹੋਤੀ ਹੈ, ਜਬ ਕਾਮਲ ਮੁਰਸ਼ਦ ਮਿਲ ਜਾਏ ਤੋ ਬਾਤ ਖੁਦਾ ਸੇ ਹੋਤੀ ਹੈ। ਜਦੋਂ ਪੂਰਨ ਪਰਫੈਕਟ ਮਾਸਟਰ ਮਿਲ ਜਾਂਦਾ ਨਾ, ਤਾਂ ਫਿਰ ਸਾਡੀ ਪਰਮਾਤਮਾ ਦੇ ਨਾਲ, ਖੁਦਾ ਦੇ ਨਾਲ ਉਹ ਗੱਲਬਾਤ ਵੀ ਕਰਾ ਸਕਦਾ ਜਦੋਂ ਅਸੀਂ ਅੰਦਰ ਜਾਂਦੇ ਹਾਂ। ਜੇ ਕਹੀਏ ਅਸੀਂ ਧਾਰਮਿਕ ਪੁਸਤਕਾਂ ਨੂੰ ਪੜ੍ਹ ਕੇ ਰੱਟੇ ਲਾ ਕੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਪਰਮਾਤਮਾ ਨੂੰ ਮਿਲਣ ਲਈ। ਇਹਦੀ ਇਗਜ਼ਾਮਪਲ ਬੁੱਲੇ ਸ਼ਾਹ ਕਹਿੰਦੇ ਨੇ, ਮੌਲਾ ਮੌਲਾ ਰੱਟਤੇ ਰੱਟਤੇ ਮੌਲਾ ਹੱਥ ਨਾ ਆਵੇ। ਜਿੰਨਾ ਮਰਜ਼ੀ ਕਹੀਏ ਮੌਲਾ 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 ਮੌਲਾ, ਇਹ ਜਿੰਨਾ ਮਰਜ਼ੀ ਰੱਟਾ ਮਾਰ ਲਓ, ਮੌਲਾ ਨਹੀਂ ਹੱਥ ਆਉਣਾ। ਮੌਲਾ ਮੌਲਾ ਰੱਟਤੇ ਰੱਟਤੇ ਮੌਲਾ ਹੱਥ ਨਾ ਆਏ, ਪਾਣੀ ਪਾਣੀ ਰੱਟਤੇ ਰੱਟਤੇ ਪਿਆਸਾ ਹੀ ਮਰ ਜਾਏ। ਜਿਹੜੇ ਬੰਦੇ ਕੋਲ ਪਾਣੀ ਹੈ ਨਹੀਂ, ਉਹ ਪਾਣੀ 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 ਪਾਣੀ, ਜਦੋਂ ਪਾਣੀ ਮਿਲੇਗਾ ਨਹੀਂ ਤੇ ਮਰ ਜੂਗਾ, ਜਿੰਨਾ ਮਰਜ਼ੀ ਰੱਟਾ ਮਾਰ ਲਏ। ਇੱਕ ਇਹੀ ਗੱਲ ਕੀ ਹੈ ਬੁੱਲੇ ਸ਼ਾਹ ਨੇ, ਮੌਲਾ ਮੌਲਾ ਰੜਤੇ ਰੜਤੇ ਮੌਲਾ ਹਾਥ ਨਾ ਆਵੇ, ਪਾਣੀ ਪਾਣੀ ਰੜਤੇ ਰੜਤੇ ਪਿਆਸਾ ਹੀ ਮਰ ਜਾਵੇ, ਪਿਆਸ ਉਸੇ ਦੀ ਬੁੱਝਦੀ ਬੁੱਲਿਆ, ਪਿਆਸ ਉਸੇ ਦੀ ਬੁੱਝਦੀ ਬੁੱਲਿਆ, ਜੋ ਸੋਭਤ ਸੰਤਾਂ ਦੀ ਕਰਦਾ, ਜਿਹੜਾ ਰਮ ਸੰਤਾਂ ਦੀ ਸਮਝੇ ਉਹ ਰੱਬ ਦੇ ਘਰ ਜਾ ਵੜਦਾ। ਜਿਹੜੀ ਤੁਹਾਨੂੰ ਪੂਰਨ ਸੰਤ ਤੁਹਾਨੂੰ ਭੇਜ ਦਿੰਦੇ ਨੇ ਵੀ ਕਿਵੇਂ ਅੰਦਰ ਤੁਸੀਂ ਜਾਣਾ, ਜਦੋਂ ਤੁਸੀਂ ਉਹਦੀ ਰਮਜ ਨੂੰ ਸਮਝ ਲਓਗੇ ਫਿਰ ਤੁਸੀਂ ਪਰਮਾਤਮਾ ਨਾਲ ਵੀ ਮਿਲਾਪ ਕਰ ਲਓਗੇ। ਇਹੀ ਬੁੱਲੇ ਸ਼ਾਹ ਕਹਿੰਦਾ। ਇਹ ਠੀਕ ਹੈ ਕਿ ਪੂਰਨ ਜਿਹੜੇ ਸੰਤ ਹੁੰਦੇ ਨੇ ਉਹ ਸਾਡੇ ਵਾਂਗ ਇਸ ਦੁਨੀਆਂ ਵਿੱਚ ਜਨਮ ਲੈਂਦੇ ਨੇ, ਉਹਨਾਂ ਦੇ ਵੀ ਮਾਂ ਬਾਪ ਹੁੰਦੇ ਨੇ, ਉਹਨਾਂ ਦੇ ਵੀ ਬੱਚੇ ਹੁੰਦੇ ਨੇ, ਖਾਂਦੇ ਪੀਂਦੇ ਵੀ ਸਾਡੇ ਵਾਂਗੂ ਨੇ, ਉੱਠਦੇ ਬੈਠਦੇ ਵੀ ਸਾਡੇ ਵਾਂਗੂ ਨੇ, ਸੌਂਦੇ ਵੀ ਸਾਡੇ ਵਾਂਗੂ ਨੇ, ਅਤੇ ਸਾਡੇ ਵਰਗੇ ਹੀ ਲੱਗਦੇ ਨੇ। ਸਾਡੇ ਵੀ ਹੱਥ ਦੋ ਨੇ, ਇਹ ਨਹੀਂ ਵੀ ਕਿਸੇ ਦੇ ਦਸ ਹੱਥ ਨੇ, ਦਸ ਲੱਤਾਂ ਹੋਣਗੀਆਂ, ਪੰਜ ਮੂੰਹ ਹੋਣਗੇ, ਸਾਡੇ ਵਰਗੇ ਹੀ ਹੁੰਦੇ ਨੇ ਉਹ ਉਹਨਾਂ ਇਸ, ਪਰ ਫਿਰ ਵੀ ਉਹ ਸਾਡੇ ਨਾਲੋਂ ਵੱਖਰੇ ਹੁੰਦੇ ਨੇ, ਦੇਖਣ ਨੂੰ 100% ਸਾਡੇ ਵਰਗੇ ਨੇ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ, ਬੱਚੇ ਜੰਮਦੇ ਨੇ, ਬੈਂਕ ਬੈਲੈਂਸ ਨੇ, ਮਾਂ ਬਾਪ ਨੇ, ਪਰ ਫਿਰ ਵੀ ਉਹ ਸਾਡੇ ਨਾਲੋਂ ਵੱਖਰੇ ਹੁੰਦੇ ਨੇ। ਬਹੁਤੀ ਦੁਨੀਆ ਉਹਨਾਂ ਦੀ ਅਸਲੀਅਤ ਨੂੰ ਸਮਝ ਨਹੀਂ ਸਕਦੀ। ਕਿਵੇਂ, ਇੱਕ ਵਾਰ ਦੋ ਇੱਲਾਂ ਈਗਲਸ ਅਸਮਾਨ ਚ ਉੱਡੀਆਂ ਜਾ ਰਹੀਆਂ ਸੀ, ਜੋ ਦੋਨੇ ਇੱਲਾਂ ਅਸਮਾਨ ਚ ਉੱਡੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਦੀ ਤੇਜ਼ ਹੈਲੀਕਾਪਟਰ ਨਿਕਲ ਗਿਆ। ਜਦੋਂ ਤੇਜ਼ ਹੈਲੀਕਾਪਟਰ ਨਿਕਲ ਗਿਆ, ਹੈਲੀਕਾਪਟਰ ਵੀ ਜਦੋਂ ਦੂਰੋਂ ਦੇਖੀਏ ਤਾਂ ਉਹ ਇੱਲਾਂ ਵਰਗਾ ਹੀ ਲੱਗਦਾ। ਜਦੋਂ ਉਹ ਹੈਲੀਕਾਪਟਰ ਨਿਕਲਿਆ, ਪਹਿਲੀ ਇੱਲ ਕਹਿੰਦੀ ਆਹ ਕਿਹੜਾ ਪੰਛੀ ਹੈ ਜਿਹੜਾ ਬੜੀ ਤੇਜ਼ੀ ਨਾਲ ਸਾਡੇ ਤੋਂ ਉੱਪਰ ਦੀ ਲੰਘ ਗਿਆ, ਅਤੇ ਦੂਜੀ ਇੱਲ ਕਹਿੰਦੀ ਨਹੀਂ 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 ਤੈਨੂੰ ਦੇਖਿਆ ਨਹੀਂ, ਇਹਦੇ ਪਿੱਛੇ ਧੂੰਆਂ ਨਿਕਲਿਆ, ਇਹਨੂੰ ਅੱਗ ਲੱਗੀ ਵੀ, ਇਸ ਕਰਕੇ ਇਹਨੇ ਸਪੀਡ ਫੜੀ ਵੀ ਆ। ਭਾਵ ਕਹਿਣ ਦਾ ਇਹ ਹੈ ਕਿ ਉਹਨਾਂ ਨੂੰ ਇਹੋ ਇੱਲਾਂ ਨੇ, ਉਹਨਾਂ ਨੂੰ ਨਹੀਂ ਪਤਾ ਵੀ ਇਹ ਪੰਛੀ ਨਹੀਂ ਹੈ, ਇਹ ਜਹਾਜ਼ ਹੈ। ਇਸੇ ਤਰ੍ਹਾਂ ਹੀ ਸ਼ਕਲ ਜਿਹੋ ਜਿਹੀ ਮਰਜ਼ੀ ਹੋਵੇ ਪਰ ਡਿਫਰੈਂਸ ਹੈ ਜਹਾਜ਼ ਅਤੇ ਇੱਲਾਂ ਦਾ। ਇਸੇ ਤਰ੍ਹਾਂ ਹੀ ਜਿਹੜੇ ਪੂਰਨ ਸੰਤ ਹੁੰਦੇ ਨੇ ਨਾ, ਕਿਉਂਕਿ ਉਹਨਾਂ ਦੀ ਅੰਦਰ ਕਮਾਈ ਕੀਤੀ ਹੁੰਦੀ ਹੈ, ਦੇਖਣ ਨੂੰ ਜਿਹੋ ਜਿਹੇ ਮਰਜ਼ੀ ਲੱਗਣ ਪਰ ਸਾਡੇ ਵਰਗੇ ਲੱਗਣ, ਪਰ ਉਹਨਾਂ ਦੇ ਜਿਹੜੀ ਰਹਿਣੀ ਸਹਿਣੀ ਕਰਨੀ ਖਾਣੀ ਪੀਣੀ ਜਿਹੜੀ ਆ ਉਹ ਸਾਡੇ ਨਾਲ ਟੋਟਲੀ ਡਿਫਰੈਂਟ ਹੈ। ਜਦੋਂ ਅਸੀਂ ਗੱਲਬਾਤ ਕਰਦੇ ਹਾਂ ਫਿਰ ਪਤਾ ਲੱਗਦਾ ਕਿ ਉਹਨਾਂ ਕੋਲੇ ਜਿਹੜੀ ਰੂਹਾਨੀ ਤਾਕਤ ਹੈ ਨਾ, ਜਿਹੜਾ ਰੱਬੀ ਜਲਵਾ ਹੈ, ਜਲਾਲ ਹੈ, ਜਿਹੜਾ ਗਿਆਨ ਹੈ, ਇਲਮ ਹੈ, ਉਹ ਸਾਡੇ ਕੋਲੇ ਨਹੀਂ ਹੁੰਦਾ। ਅਸਲ ਦੇ ਵਿੱਚ ਜਿਹੜੇ ਪੂਰਨ ਸੰਤ ਨੇ ਜਿਨ੍ਹਾਂ ਨੇ ਅੰਦਰ ਭਗਤੀ ਕਰਕੇ ਪਰਮਾਤਮਾ ਨਾਲ ਮਿਲਾਪ ਕਰ ਲੈਂਦੇ ਨੇ, ਪਲਟੂ ਸਾਹਿਬ ਕਹਿੰਦੇ ਨੇ ਤੀਨ ਲੋਕ ਸੇ ਜੁਦਾ ਹੈ ਉਨ ਸੰਤਨ ਕੀ ਚਾਲ, ਤੀਨ ਲੋਕ ਸੇ ਜੁਦਾ ਹੈ ਉਨ ਸੰਤਨ ਕੀ ਚਾਲ, ਉਨ ਸੰਤਨ ਕੀ ਚਾਲ ਕਰਮ ਸੇ ਰਹਿਤੇ ਨਿਆਰੇ। ਉਹਨਾਂ ਦੇ ਕੋਈ ਕਰਮ ਨਹੀਂ ਹੁੰਦੇ, ਕੋਈ ਪੁੱਠੇ ਸਿੱਧੇ ਕਰਮ ਨਹੀਂ ਕਰਦੇ, ਜਦੋਂ ਵੀ ਉਹ ਕਿਸੇ ਦੇ ਰਹਿਮਤ ਕਰਦੇ ਨੇ ਕਈ ਵਾਰੀ ਉਹ ਕਰਮਾਂ ਦਾ ਭਾਰ ਆਪਣੇ ਉੱਤੇ ਚੁੱਕ ਲੈਂਦੇ ਨੇ, ਅਦਰਵਾਈਜ਼ ਉਹਨਾਂ ਦੇ ਬਿਲਕੁਲ ਵਧੀਆ ਕਰਮ ਹੁੰਦੇ ਨੇ ਦੁਨੀਆਂ ਦੇ ਵਿੱਚ। ਸਵਾਮੀ ਜੀ ਕਹਿੰਦੇ ਸੰਤਾਂ ਬਾਰੇ, ਸ਼ਬਦ ਕਮਾਵੇ ਸੋ ਗੁਰੂ ਪੂਰਾ, ਜਿਹੜੇ ਬੰਦੇ ਮਿਹਨਤ ਕਰਦੇ ਨੇ ਸੰਤ ਉਹਨੂੰ ਕਹਿੰਦੇ ਨੇ ਜਿਹੜਾ ਖੁਦ ਅੰਦਰ ਜਾਂਦਾ ਹੋਵੇ, ਇਹ ਨਹੀਂ ਵੀ ਬਾਹਰ ਉਪਦੇਸ਼ ਕਿਤਾਬਾਂ ਚੋਂ ਪੜ੍ਹ ਕੇ ਦੇਵੇ। ਸ਼ਬਦ ਕਮਾਵੇ ਸੋ ਗੁਰੂ ਪੂਰਾ, ਉਨ ਚਰਨ ਕੀ ਹੋ ਜਾ ਤੂਰਾ, ਉਹਨਾਂ ਦੇ ਚਰਨਾਂ ਦੇ ਝੁੱਕ ਜਾ, ਔਰ ਪਹਿਚਾਨ ਕਰੋ ਮਤ ਕੋਈ, ਲਕਸ਼ ਅਲਕਸ਼ ਨਾ ਦੇਖੋ ਸੋਈ, ਸ਼ਬਦ ਭੇਦ ਲੈ ਕਰ ਤੁਮ ਉਨਸੇ ਸ਼ਬਦ ਕਮਾਓ ਤੁਮ ਤਨ ਮਨ ਸੇ। ਜਿਹੜੇ ਜਿਹੇ ਲੋਕ ਨੇ, ਜਿਹੜੇ ਸੰਤ ਨੇ, ਉਹਨਾਂ ਦੇ ਫਿਰ ਪੈਰਾਂ 'ਤੇ ਝੁੱਕ ਜਾਓ ਅਤੇ ਉਹਨਾਂ ਤੋਂ ਭੇਦ ਲੈ ਕੇ ਫਿਰ ਤੁਸੀਂ ਦਿਨ ਰਾਤ ਮਿਹਨਤ ਕਰਕੇ ਅੰਦਰ ਪਰਮਾਤਮਾ ਦੇ ਨਾਲ ਤੁਸੀਂ ਵੀ ਮਿਲਾਪ ਕਰ ਸਕਦੇ ਹੋ। ਪੂਰਨ ਸੰਤ ਕੌਣ ਹੁੰਦੇ ਨੇ? ਚੌਥੀ ਪਾਤਸ਼ਾਹੀ ਨੇ ਕਿਹਾ ਸੀ, ਜਿਸ ਮਿਲੀਏ ਮਨ ਹੋਏ ਆਨੰਦਾ, ਸੋ ਸਤਿਗੁਰੂ ਕਹੀਏ ਮਨ ਕੀ ਦੁਬਿਧਾ ਬਿਸਰ ਜਾਏ ਹਰ ਪਰਮ ਪਦ ਲਈਏ। ਜਦੋਂ ਵੀ ਸਾਡੇ ਕੋਈ ਡਾਊਟਸ ਹੋਣ, ਕਲੈਰਿਟੀ ਨਾ ਹੋਵੇ, ਕੋਈ ਕੁਐਸਚਨ ਹੋਵੇ, ਅਤੇ ਜਦੋਂ ਅਸੀਂ ਉਹਨਾਂ ਨਾਲ ਮਿਲਾਪ ਕਰਦੇ ਹਾਂ ਨਾ, ਅਤੇ ਉਹ ਤੁਹਾਨੂੰ ਬਿਨਾਂ ਪੁੱਛੇ ਤੋਂ ਵੀ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ, ਤੁਸੀਂ ਸੈਟਿਸਫਾਈ ਹੋ ਜਾਂਦੇ ਹੋ। ਸੋ ਅਜਿਹੀ ਜਿਹੜੇ ਬੰਦੇ ਦੁਵਿਧਾ ਦੂਰ ਕਰਦੇ ਨੇ ਸਾਡੇ ਕੁਐਸਚਨਾਂ ਦਾ, ਸਾਨੂੰ ਠੰਡ ਪਾਉਂਦੇ ਨੇ ਅੰਦਰੋਂ, ਉਹਨਾਂ ਨੂੰ ਹੀ ਅਸੀਂ ਪੂਰਨ ਸੰਤ ਕਹਿੰਦੇ ਹਾਂ। ਪਲਟੂ ਸਾਹਿਬ ਕਹਿੰਦੇ ਨੇ, ਸ਼ੀਤਲ ਚੰਦਨ ਚੰਦਰਮਾ ਤੈਸੇ ਸ਼ੀਤਲ ਸੰਤ, ਤੈਸੇ ਸ਼ੀਤਲ ਸੰਤ ਜਗਤ ਕੀ ਤਾਪ ਬਜਾਵੇਂ, ਜੋ ਕੋਈ ਆਵੇ ਜਰਤ ਮਦਰ ਮੁਖ ਬਚਨ ਸੁਣਾਵੇਂ। ਕਿ ਜਿਹੜੇ ਸੰਤ ਹੁੰਦੇ ਨੇ ਨਾ, ਉਹ ਉਹਨਾਂ ਨੇ ਐਗਜ਼ਾਮਪਲ ਸ਼ੀਤਲ ਚੰਦਨ ਵਰਗਾ, ਚੰਦਨ ਠੰਡਾ ਹੁੰਦਾ ਨਾ, ਚੰਦਰਮਾ ਵੀ ਠੰਡਾ ਹੁੰਦਾ, ਕਹਿੰਦੇ ਉਹਨਾਂ ਦੀ ਜਿਹੜੀ ਲਾਈਫ ਸਟਾਈਲ ਆ ਠੰਡੇ ਹੁੰਦੇ ਨੇ। ਜਿੰਨਾ ਮਰਜ਼ੀ ਕੋਈ ਗੁੱਸਾ ਆ ਜੇ, ਗਾਲਾਂ ਕੱਢਣ ਵਾਲਾ ਚੱਲੇ ਨਾ, ਉਹ ਮੂਹਰੋਂ ਗਾਲਾਂ ਨਹੀਂ ਕੱਢਦੇ। ਹਾਂ, ਪਖੰਡੀ ਬੰਦਿਆਂ ਨੂੰ ਗਾਲ ਕੱਢ ਕੇ ਦਿਖਾਓ, ਤੁਹਾਡੀ ਧੌਣ ਲਾ ਦਾਂਗੇ, ਉਹਨਾਂ ਦੇ ਇੰਨੇ ਚੇਲੇ ਵਾਡੇ ਹੁੰਦੇ। ਜਿਹੜੇ ਅਸਲੀ ਸੰਤ ਨੇ, ਤੁਸੀਂ ਉਹਨਾਂ ਨੂੰ ਗਾਲਾਂ ਵੀ ਕਹਿ ਦਿਓ ਨਾ, ਉਹ ਤੁਹਾਨੂੰ ਮਿੱਠੇ ਬੋਲ ਹੀ ਕਹਿਣਗੇ, ਚੰਗੇ ਹੀ ਬੋਲ ਕਹਿਣਗੇ, ਕਦੇ ਵੀ ਤੁਹਾਡਾ ਮਾੜਾ ਨਹੀਂ ਕਰਦੇ, ਕਿਉਂਕਿ ਉਹ ਸਾਡੇ ਸਰੀਰ ਨੂੰ ਨਹੀਂ ਦੇਖਦੇ, ਸਾਨੂੰ ਦੇਖਦੇ ਨੇ ਇਹਦੇ ਵਿੱਚ ਵੀ ਉਹੀ ਪਰਮਾਤਮਾ ਦੀ ਅੰਸ਼ ਹੈ, ਜੇ ਗੁਲਾਬ ਚੜੇ ਨੇ ਮੋਟੇ ਮੋਟੇ ਗੰਦੇ ਗੰਦੇ, ਇਹਨੂੰ ਉਤਾਰ ਦਿਓ ਸਾਫ਼ ਹੋ ਜੂਗੀ। ਜਪਜੀ ਸਾਹਿਬ ਵਿੱਚ ਕਿਹਾ ਗਿਆ ਕਿ ਪੂਰਨ ਸੰਤ ਨੂੰ ਕੌਣ ਸਮਝਦਾ, ਏਵਡ ਉੱਚਾ ਹੋਏ ਕੋਏ ਤਿਸ ਉੱਚੇ ਕੋ ਜਾਣੇ ਸੋਏ, ਕਿ ਜਿੰਨਾ ਚਿਰ ਤੱਕ ਅਸੀਂ ਉਸ ਲੈਵਲ ਤੇ ਨਹੀਂ ਨਾ ਪਹੁੰਚਦੇ ਵੈਨ ਵੀ ਗੋ ਵਿਦਿਨ, ਫਿਰ ਸਾਨੂੰ ਪਤਾ ਲੱਗਦਾ ਕਿ ਪਰਮਾਤਮਾ ਦੇ ਜਿਹੜੇ ਭੇਜੇ ਹੋਏ ਪੂਰਨ ਸੰਤ ਨੇ, ਸਪਿਰਚੁਅਲ ਟੀਚਰ ਨੇ, ਉਹ ਕੀ ਚੀਜ਼ ਨੇ। ਦੇਖ ਲਓ ਕੁੰਜਾਂ ਦੀ ਜਿਹੜੀ ਸਾਰ ਹੈ ਨਾ, ਉਹ ਨਾਲ ਉੱਡਣ ਵਾਲੀਆਂ ਕੁੰਜਾਂ ਹੀ ਜਾਣ ਸਕਦੀਆਂ ਨੇ। ਘੁੱਗੀਆਂ ਅਤੇ ਕਾਵਾਂ ਗਟਾਰਾਂ ਨੂੰ ਕੀ ਪਤਾ ਕਿ ਕੁੰਜਾਂ ਕਿਹੜੇ ਦੇਸ਼ 'ਚ ਆਉਂਦੀਆਂ ਅਤੇ ਕਿਹੜੇ ਦੇਸ਼ 'ਚ ਉਡਾਰੀ ਮਾਰ ਜਾਂਦੀਆਂ ਨੇ। ਹੋਰ ਤੁਸੀਂ ਇਗਜ਼ਾਮਪਲ ਲੈ ਲਓ ਕਿ ਜਿਸ ਤਰ੍ਹਾਂ ਜੇਲ੍ਹ ਦੇ ਵਿੱਚ ਕੈਦੀ ਵੀ ਜਾਂਦੇ ਨੇ, ਜਿਹੜੇ ਬੰਦੇ ਕਲਪਰੇਟਸ ਹੁੰਦੇ ਨੇ, ਸਜ਼ਾਵਾਂ ਹੁੰਦੇ ਨੇ, ਉਹ ਜੇਲ੍ਹ ਦੇ ਵਿੱਚ ਭੇਜੇ ਜਾਂਦੇ ਨੇ ਅਤੇ ਨਾਲ ਡਾਕਟਰ ਵੀ ਜਾਂਦੇ ਨੇ, ਡਾਕਟਰ ਅਤੇ ਕੈਦੀ ਦੋਨੇ ਜਾਂਦੇ ਨੇ। ਕੈਦੀ ਕੌਣ ਕਿਵੇਂ ਜਾਂਦੇ ਨੇ, ਕੈਦੀ ਆਪਣੇ ਭੈੜੇ ਖੋਟੇ ਕਰਮਾਂ ਕਰਕੇ ਕੋਰਟ ਦੀ ਜੱਜਮੈਂਟ ਦੇ ਅਨੁਸਾਰ ਉਹਨਾਂ ਨੂੰ ਸਜ਼ਾ ਹੁੰਦੀ ਹੈ, 5 ਸਾਲ, 10 ਸਾਲ, 20 ਸਾਲ, 50 ਸਾਲ। ਉਹ ਉਨ੍ਹਾਂ ਚਿਰ ਤੱਕ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਜਿੰਨਾ ਚਿਰ ਤੱਕ ਉਹਨਾਂ ਦੀ ਸਜ਼ਾ ਪੂਰੀ ਨਹੀਂ ਹੁੰਦੀ। ਦੂਸਰੇ ਪਾਸੇ ਕੈਦੀਆਂ ਵਰਗੇ ਹੀ ਡਾਕਟਰ ਹੁੰਦੇ ਨੇ, ਸ਼ਕਲ ਸੂਰਤ ਲੱਤ ਬਾਂਹ ਪੈਰ ਅੱਖਾਂ ਨੱਕ ਮਨਮੂ ਸਭ ਕੁਛ ਹੋ ਜਾਂਦੇ ਨੇ, ਡਾਕਟਰ ਵੀ ਜੇਲ੍ਹ 'ਚ ਜਾਂਦੇ ਨੇ। ਪਰ ਡਾਕਟਰ ਕੈਦੀ ਤਾਂ ਆਪਣੇ ਭੈੜੇ ਖੋਟੇ ਕਰਮਾਂ ਕਰਕੇ ਜਾਂਦੇ ਨੇ, ਡਾਕਟਰ ਸਾਡੇ ਕੈਦੀਆਂ ਦਾ ਇਲਾਜ ਕਰਨ ਲਈ ਜਾਂਦੇ ਨੇ ਉਹਨਾਂ ਦੇ ਬਿਮਾਰੀਆਂ ਦਾ। ਕੈਦੀ ਜੇਲ੍ਹ 'ਚੋਂ ਬਾਹਰ ਨਹੀਂ ਆ ਸਕਦਾ, ਡਾਕਟਰ ਆਪਣੀ ਮਰਜ਼ੀ ਨਾਲ ਜਦੋਂ ਚਾਹੇ ਜੇਲ੍ਹ 'ਚ ਆਵੇ ਅਤੇ ਜਦੋਂ ਚਾਹੇ ਬਾਹਰ ਆਵੇ। ਇਸੇ ਤਰ੍ਹਾਂ ਜਿਹੜੇ ਸੰਤ ਨੇ, ਸੰਤ ਜਦੋਂ ਅੰਦਰ ਧਿਆਨ ਧਰਦੇ ਨੇ ਉੱਪਰ ਪਰਮਾਤਮਾ ਨਾਲ ਮਿਲਾਪ ਕਰਦੇ, ਜਦੋਂ ਮਿਲਾਪ ਆਪਣੀ ਸੁਰਤ ਨੂੰ ਥੱਲੇ ਲਿਆਉਂਦੇ ਨੇ ਦੁਨੀਆਂ ਵਿੱਚ ਆ ਜਾਂਦੇ ਨੇ। ਪਰ ਅਸੀਂ ਜਿਹੜੇ ਸਾਡੇ ਵਰਗੇ ਬੰਦੇ ਨੇ, ਅਸੀਂ ਦੁਨੀਆਂ 'ਚ ਹੀ ਰਹਿਣੇ, ਉੱਪਰ ਜਾ ਹੀ ਨਹੀਂ ਸਕਦੇ, ਕਿਉਂਕਿ ਉੱਪਰ ਅਸੀਂ ਉਦੋਂ ਹੀ ਜਾਵਾਂਗੇ ਜਦੋਂ ਸਾਡਾ ਜਿਹੜੇ ਲੈਣ ਦੇਣ ਦੇ ਕਰਮ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਹਿਸਾਬ ਕਿਤਾਬ ਮੁੱਕ ਜਾਂਦਾ ਹੈ। ਸੋ ਇਸ ਕਰਕੇ ਸਾਈ ਮੁਹੰਮਦ ਸਾਹਿਬ ਨੇ ਕਿਹਾ ਸੀ ਨਾ ਵੀ ਸੋਨੇ ਨਾਲ ਨਹੀਂ ਪਿੱਤਲ ਰਲਦਾ, ਦੋ ਧਾਤਾਂ ਹੁੰਦੀਆਂ ਨੇ, ਇੱਕ ਗੋਲਡ ਹੁੰਦਾ, ਇੱਕ ਪਿੱਤਲ ਨੂੰ ਪਤਾ ਨਹੀਂ ਕੀ ਕਹਿੰਦੇ ਨੇ, ਪਿੱਤਲ ਪੀਲੇ ਰੰਗ ਦਾ ਹੁੰਦਾ, ਹੁਣ ਮੈਂ ਨਾਂ ਭੁੱਲ ਗਿਆ ਇੰਗਲਿਸ਼ ਕੀ ਕਹਿੰਦੇ ਨੇ। ਸੋਨੇ ਨਾਲ ਨਹੀਂ ਪਿੱਤਲ ਰਲਦੀ, ਕਾਜਲ ਨਾਲ ਨਹੀਂ ਕੋਲੇ, ਜਿਹੜੇ ਅੱਖਾਂ 'ਚ ਆਪਾਂ ਕਾਜਲ ਪਾਉਂਦੇ ਹਾਂ ਨਾ, ਲੋਹ ਪਾਉਂਦੇ ਹਾਂ, ਉਹ ਕੋਲਿਆਂ ਨਾਲ ਨਹੀਂ ਰਲਦੀ। ਕਾਜਲ ਹੋਰ ਚੀਜ਼ ਹੈ, ਉਹ ਠੰਡ ਪਾਉਂਦੀ ਹੈ, ਕੋਲੇ ਜਿਹੜੇ ਨੇ ਉਹ ਹੋਰ ਚੀਜ਼ ਨੇ। ਸੋ ਨਕਲਾਂ ਬਣਾਈਆਂ ਨੇ ਮੁਹੰਮਦ ਸਾਹਿਬ ਕਹਿੰਦੇ, ਸਾਈ ਮੁਹੰਮਦ ਸਾਹਿਬ ਕਹਿੰਦੇ ਨੇ ਸੋਨੇ ਨਾਲ ਨਹੀਂ ਪਿੱਤਲ ਰਲਦੀ, ਕਾਜਲ ਨਾਲ ਨਹੀਂ ਕੋਲੇ, ਦੁਨੀਆਂ ਨੂੰ ਕੀ ਖਬਰ ਮੁਹੰਮਦ ਮੁਰਸ਼ਦ ਕਿੱਥੋਂ ਬੋਲੇ। ਸੋ ਜਿਹੜੀ ਦੁਨੀਆਂ ਹੈ ਉਹਨੂੰ ਨਹੀਂ ਪਤਾ ਲੱਗਦਾ ਕਿ ਜਿਹੜੇ ਸੰਤ ਨੇ ਜਦੋਂ ਕਹਿੰਦੇ ਨੇ ਨਾ, ਜੋ ਵੀ ਕੁਛ ਸੰਤਾਂ ਦੇ ਮੂੰਹੋਂ ਨਿਕਲ ਜਾਂਦੇ ਆ ਆਪਾਂ ਨੂੰ ਲੱਗਦਾ ਵੀ ਇਹ ਕੀ ਗੱਲ ਕਹਿ ਗਏ, ਪਰ ਜੋ ਸੰਤ ਦੇ ਮੂੰਹ 'ਚੋਂ ਨਿਕਲ ਗਈ ਉਹ ਪਰਮਾਤਮਾ ਵੱਲੋਂ ਹੁੰਦੀ ਹੈ ਅਤੇ ਉਹ ਪੱਥਰ 'ਤੇ ਲਕੀਰ ਹੁੰਦੀ ਹੈ। ਪੂਰਨ ਸੰਤਾਂ ਦੀ ਗੱਲ ਕਰਦਾ, ਪਲਟੂ ਸੰਤ ਜੋ ਕਹਿ ਗਏ ਸੋਈ ਬਾਤ ਹੈ ਠੀਕ, ਬਚਨ ਸੰਤ ਕੇ ਨਹੀਂ ਟਰੇ ਜਿਉਂ ਗਾੜੀ ਕੀ ਲੀਕ। ਸੰਤਾਂ ਦੇ ਮੂੰਹ 'ਚ ਅਚਾਨਕ ਜਾਂ ਸੋਚ ਸਮਝ ਕੇ ਜੋ ਵੀ ਗੱਲ ਨਿਕਲ ਜੇ ਨਾ ਉਹ ਪੱਥਰ 'ਤੇ ਲਕੀਰ ਹੈ। ਜਿਸ ਤਰ੍ਹਾਂ ਜਿਹੜੇ ਗੱਡੀਆਂ ਹੁੰਦੀਆਂ ਅੱਗੇ, ਹੁਣ ਤਾਂ ਚਲੋ ਸੜਕਾਂ ਬਣ ਗਈਆਂ, ਪੁਰਾਣੇ ਜ਼ਮਾਨਿਆਂ ਦੇ ਵਿੱਚ ਗੱਡੇ ਨਿਕਲਦੇ ਸੀ ਜਾਂ ਸਾਈਕਲ ਜਾਂ ਹੋਰ ਨਿਕਲਦੇ, ਉਹ ਕੱਚੇ ਰਸਤੇ ਚੱਲਦੇ ਸੀ ਅਤੇ ਵਾਰ ਵਾਰ ਉਸੇ ਕੱਚੇ ਰਸਤੇ ਲੀਕ ਪੱਕੀ ਹੋ ਜਾਂਦੀ ਸੀਗੀ। ਸੋ ਇਸੇ ਤਰ੍ਹਾਂ ਹੀ ਕਿਹਾ ਵੀ ਸੰਤਾਂ ਦੇ ਬਚਨ, ਸੰਤ ਬਚਨ ਸੰਤ ਕੇ ਨਹੀਂ ਟਰੇ ਜਿਉਂ ਗਾੜੀ ਕੀ ਲੀਕ, ਜੋ ਸੰਤ ਕਹਿ ਦਨ ਉਹ ਪੂਰਨ ਹੁੰਦੇ ਨੇ। ਇਸੇ ਕਰਕੇ ਕਹਿੰਦੇ ਨੇ ਸੰਤਾਂ ਦੇ ਹਮੇਸ਼ਾ ਆਸ਼ੀਰਵਾਦ ਲੈਣ ਦੀ ਲੋੜ ਹੈ, ਉਹਨਾਂ ਨੂੰ ਬੁਰਾ ਭਲਾਣਾ, ਕਿਉਂਕਿ ਜੇ ਉਹਨਾਂ ਦੇ ਮੂੰਹ 'ਚੋਂ ਕੋਈ ਗੱਲ ਨਿਕਲ ਗਈ ਫਿਰ ਉਹ ਸਾਡਾ ਨੁਕਸਾਨ ਪੂਰਾ ਕਰਦੇ। ਪਰ ਸੰਤ ਕਰਦੇ ਨਹੀਂ, ਜਿਹੜੇ ਪੂਰਨ ਹੁੰਦੇ ਨੇ, ਪਰ ਫਿਰ ਵੀ ਜੋ ਕੁਛ ਵੀ ਨਿਕਲ ਗਿਆ ਉਹਨਾਂ ਦੇ ਮੂੰਹੋਂ ਉਹ ਪੱਕਾ ਹੁੰਦਾ। ਹੁਣ ਆਪਾਂ ਕਿਉਂਕਿ ਟਾਈਮ ਉਸੇ ਹਿਸਾਬ ਨਾਲ ਚੱਲਣਾ, ਅਗਲਾ ਜਿਹੜਾ ਟੋਪਿਕ ਹੈ ਕਿ ਵੱਟ ਇਜ਼ ਦਾ ਡਿਫਰੈਂਸ ਬਿਟਵੀਨ ਸੇਂਟ ਐਂਡ ਮਾਸਟਰ, ਸੰਤ ਅਤੇ ਸਤਿਗੁਰੂ ਦੇ ਵਿੱਚ ਕੀ ਫਰਕ ਹੈ। ਦੇਖ ਲਓ ਮੀਰਾ ਬਾਈ ਪੂਰਨ ਸੰਤ ਸੀਗੀ, ਪਰ ਉਹਨਾਂ ਦੇ ਗੁਰੂ ਜਿਹੜੇ ਸੀ ਰਵੀਦਾਸ, ਉਹ ਗੁਰੂ ਸੀਗੇ। ਸੋ ਮੀਰਾ ਬਾਈ ਸੰਤ ਹੈ, ਰਵੀਦਾਸ ਸਤਿਗੁਰੂ ਨੇ ਕੀ ਫਰਕ ਹੈ ਦੋਨਾਂ ਦੇ ਵਿੱਚ। ਫਰਕ ਬੜਾ ਸਿੰਪਲ ਹੈ, ਦੋਨਾਂ ਕੋਲ ਅੰਦਰਲਾ ਗਿਆਨ ਹੈ, ਬਰਾਬਰ ਦਾ ਗਿਆਨ ਹੈ, ਉਹ ਵੀ ਰੋਜ਼ਾਨਾ ਅੰਦਰ ਜਾਂਦੇ ਨੇ, ਪਰਮਾਤਮਾ ਨਾਲ ਮਿਲਾਪ ਕਰਦੇ ਨੇ। ਫਰਕ ਸਿਰਫ ਇਹੀ ਹੈ ਕਿ ਜਿਹੜਾ ਸਤਿਗੁਰੂ ਹੁੰਦਾ ਨਾ, ਉਹਨੂੰ ਪਰਮਾਤਮਾ ਦੇ ਵੱਲੋਂ ਇੱਕ ਸਟੈਂਪ ਲੱਗੀ ਹੁੰਦੀ ਹੈ ਕਿ ਤੂੰ ਹੋਰ ਲੋਕਾਂ ਦਾ ਵੀ ਕਲਿਆਣ ਕਰ, ਹੋਰ ਲੋਕਾਂ ਨੂੰ ਵੀ ਸਮਝਾ, ਉਹਨੂੰ ਗਾਈਡ ਕਰ, ਟੀਚਿੰਗ ਕਰ। ਜਿਸ ਤਰ੍ਹਾਂ ਜਿਹੜਾ ਕੋਰਟ ਦੇ ਵਿੱਚ ਵਕੀਲ ਹੁੰਦਾ, ਐਡਵੋਕੇਟ ਹੁੰਦਾ, ਬਰਿਸਟਰ ਐਂਡ ਸੋਲੀਸਟਰ ਹੁੰਦਾ, ਉਹ ਵੀ ਮਾਸਟਰਸ ਕੀਤੀ ਹੁੰਦੀ ਹੈ, ਉਹਦੀ ਲਾਅ ਕੀਤੀ ਹੁੰਦੀ ਹੈ, ਅਤੇ ਜਿਹੜਾ ਜੱਜ ਹੁੰਦਾ ਉਹਦੀ ਵੀ ਲਾਅ ਕੀਤੀ ਹੁੰਦੀ ਹੈ। ਦੋਨਾਂ ਦੀ ਡਿਗਰੀ ਜਿਹੜੀ ਹੈ ਨੌਲੇਜ ਸੇਮ ਹੈ, ਪਰ ਫਰਕ ਇਹ ਹੈ ਕਿ ਕੁਛ ਵਕੀਲਾਂ ਦੇ ਵਿੱਚੋਂ ਸਰਕਾਰ ਜਿਹੜੀ ਹੈਗੀ ਉਹਨਾਂ ਚੋਂ ਚੁਣ ਕੇ ਕਹਿੰਦੇ ਨੇ ਵੀ ਆਹ ਤੁਹਾਨੂੰ ਅਸੀਂ ਜੱਜ ਡਿਪਿਊਟ ਕਰਤਾ ਤੇ ਤੁਸੀਂ ਲੋਕਾਂ ਦੇ ਫੈਸਲੇ ਕਰੋਗੇ। ਵਕੀਲ ਫੈਸਲਾ ਨਹੀਂ ਕਰ ਸਕਦਾ, ਫੈਸਲਾ ਜੱਜ ਨੇ ਕਰਨਾ। ਇਸੇ ਤਰ੍ਹਾਂ ਹੀ ਜਿਹੜੇ ਸੰਤ ਨੇ ਉਹ ਆਪਣੀ ਤਰੱਕੀ ਕਰਦੇ ਨੇ, ਅੰਦਰ ਪਰਮਾਤਮਾ ਨਾਲ ਮਿਲਾ ਰਿਹਾ ਕੇ ਖੁਸ਼ ਰਹਿੰਦੇ ਨੇ, ਪਰ ਜਿਹੜੇ ਸਤਿਗੁਰੂ ਬਣ ਜਾਂਦੇ ਨੇ ਉਹ ਹੋਰ ਲੋਕਾਂ ਨੂੰ ਵੀ ਉਸ ਰਸਤੇ ਤੇ ਲੈ ਕੇ ਆਉਂਦੇ ਨੇ। ਯੂਨੀਵਰਸਿਟੀ ਪ੍ਰੋਫੈਸਰ ਦੀ ਗੱਲ ਕਰ ਲਈਏ, ਜਿਹੜਾ ਪ੍ਰੋਫੈਸਰ ਯੂਨੀਵਰਸਿਟੀ 'ਚ ਹੈ ਉਹਨੇ ਮਾਸਟਰਸ ਕਰਕੇ, ਐਮ ਏ ਐਮ ਐਸ ਸੀ ਕਰਕੇ, ਐਮ ਲਿਡ ਜਾਂ ਐਮ ਫਿਲ ਕਰਕੇ ਫਿਰ ਪੀ ਐਚ ਡੀ ਕੀਤੀ ਹੁੰਦੀ ਹੈ। ਇੱਕ ਜਿਹੜਾ ਆਮ ਬੰਦਾ ਉਹਨੇ ਵੀ ਪੀ ਐਚ ਡੀ ਕੀਤੀ ਹੈ, ਐਮ ਲਿਡ ਕੀਤੀ ਹੈ, ਐਮ ਫਿਲ ਕੀਤੀ ਹੈ, ਐਮ ਏ ਕੀਤੀ ਹੈ, ਅਤੇ ਦੂਜਾ ਜਿਹੜਾ ਯੂਨੀਵਰਸਿਟੀ 'ਚ ਪੜ੍ਹਾ ਰਿਹਾ ਪ੍ਰੋਫੈਸਰ ਉਹਨੂੰ ਕਹਿੰਦੇ ਆ, ਉਹਦੀ ਵੀ ਸੇਮ ਕੁਆਲੀਫਿਕੇਸ਼ਨ ਹੈ। ਕੁਆਲੀਫਿਕੇਸ਼ਨ ਦੋਨਾਂ ਦੀ ਸੇਮ ਹੈ, ਪਰ ਜਦੋਂ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉਹਨਾਂ ਸੇਮ ਕੈਂਡੀਡੇਟ ਦੇ ਵਿੱਚੋਂ ਕਿਸੇ ਇੱਕ ਨੂੰ ਅਪੁਆਇੰਟਮੈਂਟ ਲੈਟਰ ਦੇ ਜਾਂਦਾ ਤਾਂ ਉਹ ਫਿਰ ਪ੍ਰੋਫੈਸਰ ਬਣ ਜਾਂਦਾ, ਉਹ ਫਿਰ ਉੱਥੋਂ ਉਸ ਕਲਾਸ ਦੇ ਸਟੂਡੈਂਟਸ ਨੂੰ ਪੜ੍ਹਾਉਂਦਾ। ਆਮ ਬੰਦਾ ਨਹੀਂ ਪੜ੍ਹਾ ਸਕਦਾ ਜਿੰਨਾ ਚਿਰ ਉਹ ਪ੍ਰੋਫੈਸਰ ਨਹੀਂ ਬਣਦਾ। ਇਸੇ ਤਰ੍ਹਾਂ ਹੀ ਜਿਹੜੀ ਹੈਗੀ ਪਰਮਾਤਮਾ ਨੇ ਜਿਹੜੀ ਹੈਗੀ ਸੰਤ ਨੂੰ ਹੈ, ਜਿਨ੍ਹਾਂ ਨੂੰ ਉਹਨਾਂ ਦੀ ਰਹਿਮਤ ਕਰਕੇ ਸਟੈਂਪ ਲਗਾਤੀ ਵੀ ਤੁਸੀਂ ਨਾਮਦਾਨ ਦੇਣਾ, ਤੁਸੀਂ ਲੋਕਾਂ ਨੂੰ ਹੋਰ ਚਿਤਾਵੋ, ਹੋਰ ਲੋਕਾਂ ਨੂੰ ਵੀ ਇਸ ਰਸਤੇ 'ਤੇ ਲਿਆਵੋ, ਉਹਨੂੰ ਸਤਿਗੁਰੂ ਕਹਿੰਦੇ ਹਾਂ। ਅਤੇ ਜਿਹੜੇ ਬੰਦੇ ਆਪਣੇ ਆਪ 'ਚ ਹੀ ਮਾਲੋ ਮਾਲ ਨੇ ਉਹਨਾਂ ਨੂੰ ਅਸੀਂ ਸੰਤ ਕਹਿੰਦੇ ਹਾਂ, ਟੀਚਰ ਕਹਿ ਸਕਦੇ ਹਾਂ। ਹੁਣ ਜੇ ਅਸੀਂ ਇਹਨੂੰ ਸਮ ਅਪ ਕਰੀਏ, ਗੱਲ ਇੰਨੀ ਕੀ ਹੈ ਕਿਉਂਕਿ ਬਾਕੀ ਜਿਹੜੇ ਟੋਪਿਕ ਨੇ, ਜਿਹੜੇ ਟੋਪਿਕ ਆਪਣੇ ਰਹਿ ਗਏ, ਜਿਸ ਤਰ੍ਹਾਂ ਆਪਾਂ ਹੁਣ ਜਿਹੜੇ ਮੇਰੇ ਖਿਆਲ ਟਾਈਮ 40 ਮਿੰਟ ਤਾਂ ਹੋ ਗਏ, ਸੋ ਆਪਾਂ ਜਿਹੜੇ ਟੋਪਿਕ ਡਿਟੇਲ 'ਚ ਕਰਾਂਗੇ ਵੀ ਉਹ ਟੀਚਰ ਦੀ ਸਾਨੂੰ ਲੋੜ ਕਿਉਂ ਹੈ, ਹਾਂਜੀ, ਫੇਕ ਟੀਚਰ ਕਿਹੜੇ ਹੁੰਦੇ ਨੇ ਅਤੇ ਜਿਹੜੇ ਅਸਲੀ ਸੰਤ ਹੁੰਦੇ ਨੇ ਉਹਨਾਂ ਨਾਲ ਹਾਊ ਵੀ ਹੈਵ ਬਿਹੇਵਿੰਗ ਟੂਵਰਡਸ ਦੈਮ, ਉਹਨਾਂ ਨਾਲ ਅਸੀਂ ਕਿਹੋ ਜਿਹਾ ਵਰਤਾਅ ਕਰਦੇ ਹਾਂ। ਪਰ ਅੱਜ ਦੇ ਟੋਪਿਕ ਦੇ ਵਿੱਚ ਜੇ ਅਸੀਂ ਸਮ ਅਪ ਕਰਨਾ ਹੋਵੇ, ਸਮ ਅਪ ਇਹ ਕਰਦੇ ਹਾਂ ਕਿ ਸਪਿਰਚੁਅਲ ਟੀਚਰ ਕੌਣ ਹੁੰਦਾ, ਜਿਹੜਾ ਅੰਦਰ ਜਾਂਦਾ ਹੋਵੇ, ਆਪਣੀ ਅੰਦਰਲੀ ਡਿਵਾਈਨ ਲਾਈਟ ਨੂੰ ਵੀ ਦੇਖਦਾ ਹੋਵੇ, ਡਿਵਾਈਨ ਮੈਲੋਡੀ ਨੂੰ ਵੀ ਦੇਖਦਾ ਹੋਵੇ, ਅਤੇ ਉਹ ਪਰਮਾਤਮਾ ਦੇ ਨਾਲ ਮਿਲ ਚੁੱਕਿਆ ਹੋਵੇ। ਦੇਖਣ ਨੂੰ ਕਿਹੋ ਜਿਹਾ ਲੱਗਦਾ? ਸਾਡੇ ਵਰਗਾ ਲੱਗਦਾ। ਸੇਂਟ ਅਤੇ ਪਰਫੈਕਟ ਮਾਸਟਰ ਮੈਂ ਹੁਣ ਦੱਸ ਕੇ ਹਟੇ ਹਾਂ ਵੀ ਸੇਂਟ ਅਤੇ ਪਰਫੈਕਟ ਮਾਸਟਰ 'ਚ ਇਹੀ ਹੈ, ਦੋਨੇ ਬਰਾਬਰ ਹੀ ਹੁੰਦੇ ਨੇ, ਪਰ ਕਿਉਂਕਿ ਉਹਨਾਂ ਦੀ ਕਿਸੇ ਪਰਮਾਤਮਾ ਵੱਲੋਂ ਜਿਹਨਾਂ ਦੀ ਸਟੈਂਪ ਲੱਗ ਜਾਂਦੀ ਵੀ ਹੋਰਾਂ ਦਾ ਹੈਲਪ ਕਰੋ, ਹੋਰਾਂ ਦੀ ਕਰੋ, ਉਹਨਾਂ ਨੂੰ ਪਰਫੈਕਟ ਮਾਸਟਰ ਕਹਿ ਜਾਂਦੇ ਨੇ। ਅਤੇ ਜਿਹੜੇ ਆਪਣੇ ਆਪ ਦੇ ਵਿੱਚ ਮਗਨ ਰਹਿੰਦੇ ਨੇ ਉਹਨਾਂ ਨੂੰ ਸੇਂਟ ਕਹਿੰਦੇ ਨੇ। ਮੀਰਾਬਾਈ ਅਤੇ ਰਵਿਦਾਸ ਦੀ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ। ਸੋ ਅਗਲੀ ਗੱਲ ਆ, ਉਹਨਾਂ ਦਾ ਪਰਪਸ ਕੀ ਹੁੰਦਾ? ਪਰਪਸ ਇਹ ਹੁੰਦਾ ਕਿ ਜਦੋਂ ਅਸੀਂ ਰੋਂਦੇ ਹਾਂ, ਪਿੜਦੇ ਹਾਂ, ਚੀਰੋ ਪਕਾਰ ਹੁੰਦੀ ਹੈ, ਜਾਂ ਕਹਿ ਦਿਓ ਜਿਉਂ ਜਿਉਂ ਤਸ਼ੱਦਦ ਜ਼ੁਲਮ ਵੱਧਦੇ ਨੇ, ਤਾਂ ਪਰਮਾਤਮਾ ਕਿਸੇ ਨਾ ਕਿਸੇ ਆਤਮਾ ਨੂੰ ਮਨੁੱਖੀ ਝੋਲਾ ਤਾਰਨ ਕਰਕੇ ਦੁਨੀਆਂ 'ਚ ਭੇਜਦੀ ਹੈ ਤਾਂ ਕਿ ਉਹ ਸਾਨੂੰ ਸਮਝਾ ਬੁਝਾ ਕੇ ਸਾਨੂੰ ਦੱਸਣ ਸਾਡੀ ਜ਼ਿੰਦਗੀ ਦਾ ਅਸਲੀ ਪਰਪਸ ਕੀ ਹੈ। ਸੋ ਅਸੀਂ ਅਸਲੀ ਪਰਪਸ ਉਹਨਾਂ ਦੀ ਗਾਈਡੈਂਸ ਦੇ ਮੁਤਾਬਕ ਕਰਕੇ ਜਦੋਂ ਅਸੀਂ ਮਿਹਨਤ ਕਰਦੇ ਹਾਂ ਤਾਂ ਅਸੀਂ ਵੀ ਇੱਕ ਨਾ ਇੱਕ ਦਿਨ ਉੱਥੇ ਪਹੁੰਚ ਜਾਂਦੇ ਹਾਂ ਜਿੱਥੋਂ ਕਿ ਅਸੀਂ ਆਏ ਸੀਗੇ। ਫਿਰ ਗੱਲ ਹੈਗੀ ਕਿ ਹੌਬੀ ਉਹਦੇ ਵਿੱਚ ਹੈਗਾ ਕਿ ਪਰਪਸ ਹੋ ਗਿਆ ਆਪਣਾ, ਅਤੇ ਹੌਬੀ ਹੈ ਬਿਨ ਰੈਕੋਗਨਾਈਜ਼, ਇਹਦੀਆਂ ਨਿਸ਼ਾਨੀਆਂ ਕੀ ਕੀ ਨੇ, ਛੋਟੀਆਂ ਜਿਹੀਆਂ ਆਪਾਂ ਦੱਸਤੀਆਂ ਵੀ ਪਖੰਡੀ ਵੀ ਹੁੰਦੇ ਨੇ ਅਤੇ ਸੰਤ ਵੀ ਹੁੰਦੇ ਨੇ, ਵੀ ਇਹ ਬਾਹਰਲੀ ਜਿਹੜੀ ਬਾਹਰਲੀ ਰਹਿਣੀ ਸਹਿਣੀ ਤੋਂ ਤੁਸੀਂ ਸੰਤ ਨਹੀਂ ਕਹਿ ਸਕਦੇ। ਸੋ ਉਹ ਸੰਤ ਉਹ ਹੁੰਦਾ ਜਿਹਨੇ ਅੰਦਰ ਅੰਦਰ ਆਪਣਾ ਰਸਤਾ ਖੋਲ੍ਹੇ, ਉਹਦੇ ਐਕਸ਼ਨ ਦੱਸਦੇ ਨੇ। ਜਿਸ ਤਰ੍ਹਾਂ ਮੈਂ ਕਈ ਵਾਰੀ ਕਹਿੰਦਾ ਵੀ ਪਰਫਿਊਮ ਦੀ ਸ਼ੀਸ਼ੀ ਹੁੰਦੀ ਹੈ, ਪਰਫਿਊਮ ਦੀ ਸ਼ੀਸ਼ੀ ਜਿੱਥੇ ਮਰਜ਼ੀ ਰੱਖ ਦਿਓ, ਪਰਫਿਊਮ ਦੀ ਦੁਕਾਨ ਜਾਓ, ਕਿੰਨੀਆਂ ਸ਼ੀਸ਼ੀਆਂ ਪਈਆਂ ਨੇ, ਤੁਸੀਂ ਅੰਦਰ ਵੜ ਕੇ ਦੇਖ ਦਿਓ, ਸਮੈਲ ਆਉਂਦੀ ਹੈ ਤੁਹਾਨੂੰ। ਪਰ ਜੇ ਪਰਫਿਊਮ ਦੀ ਸ਼ੀਸ਼ੀ ਦਾ ਢੱਕਣ ਖੋਲ੍ਹਦੇ ਹੋ, ਉਹ ਜਦੋਂ ਢੱਕਣ ਖੋਲ੍ਹਦੇ ਹੋ ਤਾਂ ਸਾਰਾ ਜਿਹੜਾ ਪਰਫਿਊਮ ਉਹਦੇ ਵਿੱਚ ਹੁੰਦਾ ਉੱਡ ਜਾਂਦਾ, ਅਤੇ ਫਿਰ ਸ਼ੀਸ਼ੀ ਹੋ ਜਾਂਦੀ ਆ ਖਾਲੀ, ਫਿਰ ਮੁੜ ਕੇ ਪਰਫਿਊਮ ਨਹੀਂ ਆਉਂਦਾ। ਇਸੇ ਤਰ੍ਹਾਂ ਹੀ ਜਿਹੜੇ ਸੰਤ ਹੁੰਦੇ ਨੇ ਨਾ, ਉਹਨਾਂ ਦੀ ਜਿਹੜੀ ਕਮਾਈ ਕੀਤੀ ਹੁੰਦੀ ਹੈ, ਉਹਨਾਂ ਨਾਲ ਜਦੋਂ ਅਸੀਂ ਡੀਲ ਕਰਦੇ ਹਾਂ, ਉਹਨਾਂ ਦਾ ਹਰ ਐਕਸ਼ਨ ਦੱਸਦਾ ਕਿ ਇਹ ਕੋਈ ਖਾਸ ਬੰਦਾ ਹੈ। ਜਦੋਂ ਕਿਤੇ ਤੁਸੀਂ ਦੇਖੋ ਵੀ ਖਾਸ ਅਤੇ ਆਮ ਦੀ ਕੀ ਫਰਕ ਹੈ, ਉਹਨਾਂ ਨੂੰ ਤੁਸੀਂ ਦੁਨੀਆਂ 'ਚ ਰਹਿੰਦੇ ਹੋ, ਜਿਹੜੇ ਬੰਦੇ ਦੀ ਪਰਮਾਤਮਾ ਜਿਹੜੇ ਬੰਦੇ ਦੇ ਉੱਤੇ ਪਰਮਾਤਮਾ ਦੀ ਰਹਿਮਤ ਹੁੰਦੀ ਹੈ, ਮੈਂ ਨਹੀਂ ਕਹਿੰਦਾ ਸਾਰਿਆਂ 'ਤੇ ਨਹੀਂ, ਸਾਰਿਆਂ 'ਤੇ ਹੀ ਰਹਿਮਤ ਹੈ, ਪਰ ਜਿਹੜੇ ਬੰਦੇ ਨੂੰ ਮਾੜਾ ਮੋਟਾ ਅੰਦਰਲਾ ਗਿਆਨ ਹੋ ਜਾਂਦਾ ਉਹ ਫਿਰ ਦੁਨੀਆਂ ਦੇ ਵਿੱਚ ਪੈਸਿਆਂ ਦੇ ਮਗਰ ਨਹੀਂ ਭੱਜਦਾ, ਉਹ ਫਿਰ ਸ਼ਰਾਬਾਂ ਕਵਾਬਾਂ ਦੇ ਮਗਰ ਨਹੀਂ ਭੱਜਦਾ, ਉਹ ਫਿਰ ਪਾਵਰ ਦੇ ਮਗਰ ਨਹੀਂ ਭੱਜਦਾ, ਉਹ ਫਿਰ ਇੱਧਰ ਜਿਹੜੀ ਸੋਸ਼ਲ ਇੰਪੋਰਟੈਂਸ ਦੇ ਮਗਰ ਨਹੀਂ ਭੱਜਦਾ, ਉਹ ਫਿਰ ਲੋਕਾਂ ਨੂੰ ਨਫ਼ਰਤ ਨਹੀਂ ਕਰਦਾ, ਉਹ ਫਿਰ ਨਿੰਦਿਆ ਚੁਗਲੀ ਨਹੀਂ ਕਰਦਾ, ਉਹ ਫਿਰ ਕੋਸ਼ਿਸ਼ ਕਰਦਾ ਕਿ ਜਿੰਨਾ ਵੱਧ ਤੋਂ ਵੱਧ ਵਕਤ ਹੋਵੇ ਉਹ ਬੰਦਗੀ ਦੇ ਵਿੱਚ ਲਗਾਇਆ ਜਾਵੇ, ਪਰਮਾਤਮਾ ਦੀ ਯਾਦ ਵਿੱਚ ਲਗਾਇਆ ਜਾਵੇ, ਜੋ ਵੀ ਸਮਾਂ ਉਹਨੂੰ ਦਿਨੇ ਰਾਤ ਨੂੰ ਮਿਲਦਾ ਉਹ ਲੋਕਾਂ ਦੀ ਭਲਾਈ ਲਈ ਲਾਇਆ ਜਾਵੇ, ਠੱਗੀ ਠੋਰੀ ਤੋਂ ਬਚ ਕੇ ਰਹੇ। ਕਿਉਂਕਿ ਉਹਨੂੰ ਪਤਾ ਵੀ ਇਹ ਗੱਲਾਂ ਦਾ ਫਾਇਦਾ ਕੋਈ ਨਹੀਂ, ਹਵਾ ਇੱਕ ਦਿਨ ਨਿਕਲਣੀ ਹੈ। ਆਹ ਜਿਹੜੀਆਂ ਠੱਗੀਆਂ ਠੋਰੀਆਂ ਨਿੰਦਿਆ ਚੁਗਲੀ ਪੈਸਿਆਂ ਦੇ ਮਗਰ ਭਜਣਾ ਸ਼ਰਾਬਾਂ ਖਵਾਬਾਂ ਇਹ ਇੱਥੇ ਧਰੀਆਂ ਰਹਿ ਜਾਣ, ਜਦੋਂ ਫੂਕ ਨਿਕਲ ਗਈ ਨਾ ਇੰਨੀ ਕੁ ਮੁੱਠੀ ਤੁਹਾਨੂੰ ਸਵਾਹ ਬਣ, ਜਦੋਂ ਕਹਿੰਦੇ ਨਾ ਆਪਾਂ ਫੁੱਲ ਚੁੱਕਣ ਗਏ ਇੰਨੇ ਕੁ ਬਣ ਜਾਂਦੇ ਨੇ, ਛੋਟੀ ਜਿਹੀ ਗੜਵੀ 'ਚ ਪਾ ਕੇ ਤੈਰਦਾ ਨੇ। ਆਹ ਸਾਡੀ ਔਕਾਤ ਹੈ, 70-80 ਕਿਲੋਮੀਟਰ ਦੇ ਟੱਪੂ ਕਰਦੇ ਫਿਰਦੇ ਹਾਂ, ਆਕੜ ਦੇ ਤੁਰੇ ਫਿਰਦੇ ਹਾਂ, ਆਪਣੇ ਨੂੰ ਜ਼ਿਆਦਾ ਸਮਾਰਟ ਸਮਝਦੇ ਹਾਂ। ਸੋ ਇਹ ਜਿਹੜੀਆਂ ਚਲਾਕੀਆਂ ਨੇ ਨਾ, ਜਿਵੇਂ ਮੈਂ ਕਿਹਾ ਸੀਗਾ ਪਰਮਾਤਮਾ ਦੇ ਘਰ ਚੁਸਤ ਚਲਾਕੀ ਨਹੀਂ ਚੱਲਣੀ, ਤਕਸੀਮਾਂ ਜ਼ਰਬਾਂ ਦੀ ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਇਹੀ ਕਿਹਾ ਨਾ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਪਾਓ, ਜਦੋਂ ਤੁਸੀਂ ਪ੍ਰੇਮ ਕਰਦੇ ਹੋ ਸਾਰੀ ਖਲਕਤ ਨੂੰ, ਜੇ ਕਦੇ ਗੁੱਸਾ ਆ ਵੀ ਜਾਂਦਾ ਉਹਦੇ ਕੋਲੋਂ ਮਾਫ਼ੀ ਮੰਗ ਲੈਣ, ਚਲਾਕੀ ਨਹੀਂ ਕਰਦੇ ਤੁਸੀਂ, ਠੱਗੀ ਨਹੀਂ ਕਰਦੇ ਕਿ ਉੱਪਰੋਂ ਮਿੱਠੇ ਬਣ ਕੇ ਗੱਲਾਂ ਕਰੋ। ਕਈ ਵਾਰੀ ਪਤਾ ਹੀ ਨਹੀਂ ਲੱਗਦਾ, ਮੈਂ ਤਾਂ ਇਹ ਗੱਲ ਕਹਿੰਦਾ ਛਲ ਯੁੱਗ ਹੈ, ਪਤਾ ਹੀ ਨਹੀਂ ਲੱਗਦਾ। ਅੱਜ ਦੇਖਣ ਨੂੰ ਇਹ ਲੱਗਦਾ ਵੀ ਇਹ ਤਾਂ ਬਹੁਤ ਵਧੀਆ ਬੰਦਾ, ਮੇਰੇ ਬੜਾ ਵੈਲ ਵਿਸ਼ਰ ਹੈ, ਮੇਰੀ ਵਧੀਆ, ਪਿੱਛੋਂ ਉਹ ਤੁਹਾਡੀ ਐਸੀ ਦੀ ਤੈਸੀ ਫੇਰ ਰਿਹਾ ਹੁੰਦਾ ਤੇ ਮੁੜ ਕੇ ਉਹ ਤੁਹਾਨੂੰ ਫੇਰ ਚੰਗਾ ਲੱਗਦਾ, ਕਿਉਂਕਿ ਸਾਨੂੰ ਸਮਝ ਨਹੀਂ ਪੈਂਦੀ, ਅਸੀਂ ਉਹੀ ਚੰਗਾ ਸਮਝਦੇ ਵੀ ਆਹ ਮੇਰਾ ਮਿੱਤਰ ਹੈ। ਜਿਹੜਾ ਕਿ ਕੌੜਾ ਹੁੰਦਾ ਉਹ ਕਈ ਵਾਰੀ ਲੱਗਦਾ ਵੀ ਤਾਂ ਐਵੇਂ ਹੈ ਯਾਰ, ਬਾਈ ਆ ਤਾਂ ਬੜਾ ਰੁੱਖਾ ਜਿਹਾ, ਮੇਰੀ ਗੱਲ ਨਹੀਂ ਸੁਣਦਾ, ਪਰ ਦੁੱਖ ਸੁੱਖ ਦੇ ਵਿੱਚ ਉਹੀ ਬੰਦਾ ਕੰਮ ਆਊਗਾ। ਮੈਂ ਨਿਆਗਰਾ ਫਾਲਸ ਗਿਆ ਸੀ 2-3 ਦਿਨ ਪਹਿਲਾਂ, ਉੱਥੇ ਇਕੱਲੇ ਨੂੰ ਬੈਠਣ ਦਾ ਮੌਕਾ ਮਿਲਿਆ, ਮੈਂ ਦੇਖਿਆ ਵੀ ਉੱਥੇ ਸ਼ੂਗਰ ਦੀ ਪੂੜੀ ਪਈ ਸੀਗੀ, ਵੈਸੇ ਤਾਂ ਕੈਨੇਡਾ 'ਚ ਹੁੰਦੀ ਨਹੀਂ, ਉਹਦੇ ਕੋਲੇ ਆ ਕੇ ਇੱਕ ਕੀੜੀ ਆ ਗਈ ਐਂਠ, ਤੇ ਉਹਦੇ ਕੋਲੇ ਹੀ ਨੂਣ ਦੀ ਪੁੜੀ ਪਈ ਸੀ, ਮੈਂ ਸਾਰੀਆਂ ਨੂਣ ਦੀਆਂ ਪੁੜੀਆਂ ਫਰੋਲੀਆਂ, ਉੱਥੇ ਕੋਈ ਵੀ ਕੀੜੀ ਨਹੀਂ ਸੀ। ਸੋ ਕਹਿਣ ਦਾ ਮੇਰਾ ਪਰਪਸ ਇਹ ਹੈ ਵੀ ਸ਼ੂਗਰ ਦੇ ਕੋਲੇ ਕੀੜੀ ਜਾਂਦੀ ਆ, ਜਿਹੜੀ ਮਿੱਠੀ ਮਿਠਾਸ ਹੈ ਉਹਦੇ ਕੋਲ ਵੀ ਅਸੀਂ ਅਟਰੈਕਟ ਹੁੰਦੇ ਹਾਂ, ਪਰ ਜਿਹੜਾ ਨਮਕ ਹੈ ਸਾਲਟ ਹੈ ਉਹਦੇ ਵਿੱਚ ਕੋਈ ਖਰਾਬੀ ਨਹੀਂ ਹੋ ਸਕਦੀ, ਕਿਉਂਕਿ ਉਹ ਪਿਓਰ ਹੁੰਦਾ। ਸੋ ਇਸੇ ਤਰ੍ਹਾਂ ਹੀ ਜਿਹੜਾ ਬੰਦਾ ਕੌੜ, ਜਿਹੜਾ ਸੱਚਾ ਤੁਹਾਡਾ ਦੋਸਤ ਹੈ ਨਾ, ਉਹ ਸਟੇਟ ਹੋਣਾ ਚਾਹੀਦਾ। ਜਦੋਂ ਅਸੀਂ ਮਿੱਠੀਆਂ ਝੂਠ ਬੋਲਦੇ ਹਾਂ, ਛੋਟੀਆਂ ਛੋਟੀਆਂ ਗੱਲਾਂ 'ਤੇ ਅਸੀਂ ਝੂਠ ਬੋਲ ਜਾਂਦੇ ਹਾਂ, ਉਹਦਾ ਕੋਈ ਇੰਪ੍ਰੈਸ਼ਨ ਕੋਈ ਵਧੀਆ ਨਹੀਂ ਪੈਂਦਾ। ਤੁਸੀਂ ਤਾਂ ਸੋਚਦੇ ਹੋ ਕਿ ਮੇਰਾ ਇੰਪ੍ਰੈਸ਼ਨ ਵਧੀਆ, ਪਰ ਜਿਹਨੂੰ ਅੰਦਰੋਂ ਥੋੜ੍ਹਾ ਜਿਹਾ ਗਿਆਨ ਹੋਵੇ ਉਹਨੂੰ ਪਤਾ ਹੁੰਦਾ ਵੀ ਇਹ ਬੰਦਾ ਪਿਓਰ 100% ਠੱਗ ਹੈ, ਇਹ $10 ਦੇ ਪਿੱਛੇ ਝੂਠ ਬੋਲ ਸਕਦਾ, ਇਹ ਕਿਸੇ ਦੇ ਨਾਲ ਠੱਗੀ ਕਰ ਸਕਦਾ, ਉੱਪਰੋਂ ਮਿੱਠਾ ਬੋਲਦਾ ਪਿੱਛੋਂ ਉਹਦੀ ਨਜ਼ਰ ਪੁੱਠੀ ਹੈ, ਪਿੱਛੋਂ ਕ੍ਰਿਟੀਸਾਈਜ਼ ਕਰਦਾ, ਪਿੱਛੋਂ ਨਿੰਦਿਆ ਕਰਦਾ, ਉੱਪਰੋਂ ਵਧੀਆ ਗੱਲਾਂ ਕਰਦਾ। ਸੋ ਅਜਿਹੇ ਲੋਕਾਂ ਤੋਂ ਸਾਨੂੰ ਬਚ ਕੇ ਰਹਿਣ ਦੀ ਲੋੜ ਹੈ। ਇਹੀ ਸੰਤ ਮਹਾਤਮਾ ਕਹਿੰਦੇ ਨੇ ਵੀ ਆਪਣੇ ਆਪ ਨੂੰ ਪਿਓਰ ਕਰੋ। ਦੇਖੋ ਜਦੋਂ ਅਸੀਂ ਕਿਚਨ ਦੇ ਵਿੱਚ ਖਾਣਾ ਖਾਂਦੇ ਹਾਂ ਨਾ, ਜਦੋਂ ਅਸੀਂ ਖਾਣਾ ਖਾਂਦੇ ਹਾਂ ਰੋਟੀ ਖਾ ਕੇ ਹਟਦੇ ਹਾਂ ਤਾਂ ਪਲੇਟ ਅਸੀਂ ਉਹ ਗੰਦੀ ਪਲੇਟ ਜਿਹਦੇ ਲਿਬੜੀ ਹੁੰਦੀ ਉਹ 'ਚ ਰੋਟੀ ਨਹੀਂ ਪਾਉਂਦੇ ਸਬਜ਼ੀ, ਅਸੀਂ ਉਹਨੂੰ ਧੋ ਕੇ ਸਾਫ਼ ਪਲੇਟ ਲੈਂਦੇ ਹਾਂ। ਇਸੇ ਤਰ੍ਹਾਂ ਹੀ ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਣੇ ਕੇ ਲੀਏ, ਕਿ ਜਿੰਨਾ ਚਿਰ ਤੱਕ ਸਾਡੇ ਅੰਦਰ ਗੰਦ ਮੰਦ ਭਰਿਆ ਪਿਆ ਨਾ, ਨਿੰਦਿਆ ਚੁਗਲੀ ਨਫ਼ਰਤ ਹੈ, ਹੇਰਾ ਫੇਰੀਆਂ ਚਲਾਕੀਆਂ ਨੇ, ਓਨਾ ਚਿਰ ਪਰਮਾਤਮਾ ਨੂੰ ਤੁਸੀਂ ਕਿੱਥੇ ਬਿਠਾਓਗੇ? ਜੇ ਤੁਸੀਂ ਪਰਮਾਤਮਾ ਆ ਕੇ ਬੈਠ ਵੀ ਜਾਵੇ ਨਾ, ਕਦੇ ਪ੍ਰੈਕਟੀਕਲੀ ਗੁਰੂ ਆ ਕੇ ਬੈਠ ਜੇ ਤਾਂ ਸਾਨੂੰ ਫਿਕਰ ਪੈ ਜਾਂਦਾ, ਕਿਉਂਕਿ ਗੁਰੂ ਦੇ ਮੂਹਰੇ ਅਸੀਂ ਝੂਠ ਫਰੇਮ ਨਹੀਂ ਕਰ ਸਕਦੇ। ਅਸੀਂ ਮੰਦਰ 'ਚ ਜਾਂਦੇ ਹਾਂ, ਜਦੋਂ ਮੰਦਰ 'ਚ ਜਾਂਦੇ ਹਾਂ, ਜਿਹੜੇ ਬੰਦੇ ਭੈਣ ਭਰਾ ਸਾਡੇ ਸਿਗਰਟ ਪੀਂਦੇ ਨੇ, ਮੰਦਰ 'ਚ ਕਦੇ ਆ ਕੇ ਸਿਗਰਟ ਨਹੀਂ ਪੀਂਦੇ, ਬਾਹਰ ਭਜਾ ਕੇ ਜਾਂਦੇ ਨੇ। ਕਿਉਂ? ਕਿਉਂਕਿ ਉਹ ਸੋਚਦੇ ਨੇ ਕਿ ਮੰਦਰ ਜਿਹੜਾ ਪਵਿੱਤਰ ਜਗ੍ਹਾ ਉਹਦੇ ਵਿੱਚ ਪਰਮਾਤਮਾ ਰਹਿੰਦਾ, ਅਤੇ ਜਦੋਂ ਵੀ ਮੰਦਰ 'ਚ ਬਾਹਰ ਆਉਣਾ ਫਿਰ ਸੂਟਾ ਲਾ ਲੈਂਦੇ ਹਾਂ। ਇਹ ਤਾਂ ਚਲਾਕੀ ਹੈ ਸਾਡੀ ਕਿ ਪਰਮਾਤਮਾ ਨੂੰ ਇੱਕ ਛੋਟੇ ਜਿਹੇ ਦਾਇਰੇ ਦੇ ਵਿੱਚ ਅਸੀਂ ਬੰਦ ਕਰਤਾ। ਜੇ ਜੋ ਦਾਇਰੇ 'ਚ ਬੰਦ ਕਰਤਾ ਵੀ ਤੂੰ ਹੁਣ ਇੱਥੇ ਰਹਿ, ਬਾਹਰ ਤਾਂ ਅਸੀਂ ਜੋ ਆਪਣੀ ਮਨਮਰਜ਼ੀ ਕਰਨੀ ਹੈ, ਜੋ ਮਰਜ਼ੀ ਹੇਰਾ ਫੇਰੀਆਂ ਕਰਨੀਆਂ। ਜੇ ਸਾਡਾ ਯਕੀਨ ਹੋ ਜਾਵੇ ਕਿ ਪਰਮਾਤਮਾ ਕਣ ਕਣ ਦੇ ਵਿੱਚ ਵਿਰਾਜਮਾਨ ਹੈ, ਜੇ ਅਸੀਂ ਮੰਦਰ 'ਚ ਜਾ ਕੇ ਅੰਦਰ ਸਿਗਰਟ ਨਹੀਂ ਪੀਂਦੇ, ਨਿੰਦਿਆ ਚੁਗਲੀ ਨਹੀਂ ਕਰਦੇ, ਠੱਗੀ ਠੋਰੀ ਨਹੀਂ ਕਰਦੇ, ਤਾਂ ਫਿਰ ਸਾਰੀ ਦੁਨੀਆਂ 'ਚ ਨਾ ਕਰੀਏ। ਕਿਉਂਕਿ ਜੇ ਸਾਡਾ ਇਹ ਯਕੀਨ ਬੱਝੇ ਕਿ ਪਰਮਾਤਮਾ ਇਜ਼ ਓਮਨੀ ਪ੍ਰੈਜੈਂਟ, ਪਰਮਾਤਮਾ ਤਾਂ ਹਰ ਥਾਂ 'ਤੇ ਹੈ, ਪਰ ਕਿਉਂਕਿ ਅਸੀਂ ਚਲਾਕ ਹਾਂ ਆਪਣੇ ਆਪ ਨੂੰ ਸਮਝਦੇ, ਛਲ ਯੁੱਗ ਇਸੇ ਕਰਕੇ ਨਾ ਅਸੀਂ ਪਰਮਾਤਮਾ ਨੂੰ ਮੰਦਰ 'ਚ ਬੰਦ ਕਰਤਾ, ਗੁਰਦੁਆਰੇ 'ਚ ਬੰਦ ਕਰਤਾ, ਮਸਜਿਦ 'ਚ ਬੰਦ ਕਰਤਾ ਵੀ ਇੱਥੇ ਹੀ ਹੈ। ਉੱਥੇ ਤਾਂ ਅਸੀਂ ਕਦੇ ਗੰਦੇ ਕੱਪੜੇ ਨਹੀਂ ਪਾਉਂਦੇ, ਝੂਠ ਨਹੀਂ ਛੱਡਦੇ, ਉੱਥੇ ਰੌਲਾ ਨਹੀਂ ਪਾਉਂਦੇ, ਪਰ ਬਾਹਰ ਆਉਂਦੇ ਹੀ ਅਸੀਂ ਸਭ ਕੁਛ ਇੱਕ ਦੂਜੇ ਨਾਲ ਨਫ਼ਰਤ ਕਰਦੇ ਹਾਂ। ਇਸ ਕਰਕੇ ਚਲਾਕੀ ਹੈ, ਜਿੰਨਾ ਚਿਰ ਤੱਕ ਅਸੀਂ ਅੰਦਰ ਜੋ ਸੰਤ ਮਹਾਤਮਾ ਦੇ ਮੁਤਾਬਕ ਅਸੀਂ ਅੰਦਰ ਬਣਾਂਗੇ, ਸਾਨੂੰ ਪਤਾ ਲੱਗ ਜੂਗਾ ਕਿ ਕੁੱਲ ਕਾਇਨਾਤ ਦੇ ਵਿੱਚ ਪਰਮਾਤਮਾ ਦਾ ਵਾਸ ਹੈ। ਉਹ ਤਾਂ ਹੀ ਪਤਾ ਲੱਗਦਾ ਜਦੋਂ ਅਸੀਂ ਵੈਨ ਯੂ ਗੋ ਵਿਦਿਨ, ਇਫ ਦਾ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰਗ ਮੇਂ ਹੈ ਦਿਲ ਭਰ ਪੇ ਜਾਣੇ ਕੇ ਲੀਏ। ਕਿਉਂਕਿ ਪਰਮਾਤਮਾ ਸਾਡੇ ਅੰਦਰ ਹੈ, ਜਦੋਂ ਅਸੀਂ ਅੰਦਰ ਜਾਵਾਂਗੇ ਫਿਰ ਸਾਨੂੰ ਪਹਿਚਾਣ ਹੋਜੂਗੀ, ਫਿਰ ਅਸੀਂ ਜਿੱਧਰ ਵੀ ਝਾਕਦੇ ਹਾਂ ਸਾਨੂੰ ਪਰਮਾਤਮਾ ਨਜ਼ਰ ਆਉਂਦਾ, ਅਤੇ ਜਦੋਂ ਸਾਨੂੰ ਪਰਮਾਤਮਾ ਨਜ਼ਰ ਆਉਂਦਾ ਫਿਰ ਅਸੀਂ ਗਲਤ ਕੰਮ ਨਹੀਂ ਕਰਦੇ। ਇਸੇ ਕਰਕੇ ਸਾਨੂੰ ਕਿਹਾ ਜਾਂਦਾ ਕਿ ਜਿਹੜੇ ਪੂਰਨ ਸਤਿਗੁਰੂ ਨੇ ਨਾ, ਉਹ ਉਹਨਾਂ ਦੇ ਵਿੱਚ ਸਾਨੂੰ ਜੇ ਪਰਮਾਤਮਾ ਨਾਲ ਮਿਲਾਪ ਕਰਨਾ ਤਾਂ ਸਾਨੂੰ ਸਤਿਗੁਰੂ ਦੇ ਵਿੱਚ ਪੂਰਨ ਸ਼ਰਧਾ ਹੋਣੀ ਚਾਹੀਦੀ ਹੈ, ਪੂਰਨ ਵਿਸ਼ਵਾਸ ਹੋਣਾ ਚਾਹੀਦਾ। ਜਿੰਨਾ ਚਿਰ ਤੱਕ ਸਾਨੂੰ ਸੰਤਾਂ ਦੇ ਕਹੇ ਦੇ ਉੱਤੇ ਵਿਸ਼ਵਾਸ ਨਹੀਂ ਵੀ ਇੱਧਰੋਂ ਸੁਣੀ ਉੱਧਰ ਕੱਢਤੀ, ਸਾਡੀ ਗੱਲ ਨਹੀਂ ਬਣਦੀ। ਜਿਵੇਂ ਕਿ ਕਿਹਾ ਜਾਂਦਾ ਨਾ, ਸ਼ਮਾ ਬੁਝਾਏ ਤੋਂ ਜਲ ਸਕਤੀ ਹੈ, ਕਿਸ਼ਤੀ ਕਿਸੇ ਵੀ ਤੂਫਾਨ ਸੇ ਨਿਕਲ ਸਕਤੀ ਹੈ, मायूस ना हो, मन में विश्वास तू रख, किस्मत कभी भी बदल सकती है। ये ना सोचो कि मैं दुख तकलीफा चा, मेहनत करी चलो करी चलो करी चलो, विश्वास रख के ताडे दिन डेफिनेटली फिरनगे। पूर्ण संत सानू ज्ञान ही नहीं देंदे, वह केवल इंसाफ ही नहीं करते, सगो साडे ते रहमता करते ने। जो असी कदे पूर्ण संत को जाने, देखो जी साडा झगड़ा दो भरावां दा, तुसी फैसला करा दिओ। संत जिहड़े पूर्ण हुंदे फैसला नहीं कराउंदे, वह कहिंदे जे मैं फैसला कराउण लगा मैं तुहाडी दोनों की औकात जानदा, विचो तुसी की हो, इस करके फैसला नहीं होना। मैं तां तुहाडे ते रहमत ही कर सकदा कि तुहाडा दोनों का ही कल्याण होवे, दोनों एक दूजे नूं नफरत छड्ड दिओ। सो इस करके चलाकियां जिहड़ियां असी करदे आ ना, साडा पूर्ण संत साडी असलीयत नूं जाणदे ने। जिवें एक बच्चा थोड़ा जिहा अपनी आप नूं स्मार्ट समझदे ने, कई वारी बच्चे छोटे छोटे जे वह डैड कोल आउंदा, डैडी है ना, देखो मतलब कुछ होर है, चलाकी की कर रहे डैडी। आ जिहड़ा चॉकलेट है ना, ओ हैनरी, ये कनेडा का बनया चाइना का बनया वै, ये किन्ने का आउंदा है, ये अपने ब्रैम्पटन च मिलता कि नहीं मिलता, यह जे सवाल करता अपने आप जिन्ना क बच्चा उन्ना क समार्ट समझ के। डैडी वह कन्न फड़ के कहता गल छ, क्यों एवं ड्रामेबाजी करता, तू सीधा कह चॉकलेट खानी है, मैं शाम को कम तो आता है तो ले चॉकलेट लियाऊंगा। सो इस करके जो पूर्ण संत होंगे ने उन्होंने अगे साढ़े को चलाकी नहीं चलती। सो इस करके जो चलाकी नहीं चलती तो सानू सीधे होके अपने दुख तकलीफ दसने चाहिए ने, उन्हों जो कुछ कहें ने उन्होंने उत्ते अमल करना चाहिए। एवें नहीं जी लो जी सतगुरु जी सू बहुत प्यार करते हैं, बहुत प्यार करते हैं, बिचों ठगी ठोरी करते हैं, प्यार कह की गल नहीं, प्यार जोड़ा है इट्स ए क्वेश्चन ऑफ एक्शन। जो तुम एक्शन करते हो ना उदो आटोमैटिकली दसन की लड़ ही नहीं, तुम प्यार करते हो कि नफरत करते हो, किसी चुगली करते हो कि नहीं करते, किसी हेराफेरी करते हो कि नहीं करते, किसी न चलाकी करते हो कि नहीं करते, किसी न एक दूजे जाके तुम घर पहाड़ पौने मिठिया गल् करके चुगलियां करके। सो इस करके वह गल नहीं होंगी। कोई बंदा जरा कोई गल किसी पूर्ण संत के नाल लग्या, जो बंदा मेहनत करता है वह हर गल फेस करने लिए तैयार है, वो पिछे परपज हो सकता है। क्योंकि जिमें मैं क्या भी शूगर कोटड नहीं होंगी, वह मिठी जी जहर होंगी है ना, वह शूगर कोटड होंगी, पता नहीं लगता सानू छल युग दे विच। सो सानू पूर्ण संत जिहड़े मैं ता कहना छल बार बार, क्योंकि दुनिया दे विच इट चक्के तो संत मिलते हैं। तुसीं पंजाब की गल छड्डो, ब्रैम्पटन दे विच भी 125 संत निकले होगा, 125 मैं क्या, मैं कहड़ा गिनती की है, पंजाब दे विच लखां ही संत निकले होंगे, वधिया कपड़े पाए, कोई पीले पाई फिरदा, कोई चिट्टे पाई फिरदा, कोई लंबे पाई फिरदा, कोई दाढ़ी रखी फिरदा, कोई टिक्के लगाई फिरदा, कोई माला रखी फिरदा, 50-50, 100-100 बंदे ने पिछे, कोई बंदूक रखी फिरदा, डेरे बनाए हुए ने, होर करदे ने, बस वड्डिया लोगों नाल ही है। जो हुण आपां गल करांगे ना रैकोगनीशन की, कि हाउ वी कैन रैकोगनाइज सेंट, सो उदों आपां नैक्सट वीक करांगे। सो नैक्सट वीक आपां गल करांगे पूर्ण संत की लोड़ क्यों है, तो उन्हां दी रैकोगनीशन किवें करदे आ, पखंडी साध की हुंदे ने, इन्हां दे उत्ते गल करांगे। सो मेरे ख्याल 5 मिंट रह गए, मैं भी पूर्ण तौर पर थक गया असल च। सो मैं जे कोई वध कट के आवे, मैं किसी नूं कहा नहीं, संत जिहड़े सच्चे संत ने उन्होंने कुछ नहीं करना तो खुश होणगे, जिहड़े माड़े ने मैं उन्हां तों पहलां माफ़ी मांग लां, मैं तुहानूं तुसीं अपने घरे राजी, असीं अपने घरे राजी, तुसीं जो मर्जी करो, क्योंकि लोग तुहाडे मगर बथेरे ने, ते तो ताड़ा तोरी फुलका चलता रहे। तो नैक्सट वीक आप रैकोगनीशन करांगे। हुण सुनो गाना, जिन्ना टाइम बच गया मैनू दिओ आग्या, जे कोई कहा गया वध घट उहदे लई सॉरी फॉर दैट। लाइव करदा, लाइव करदे करदे कई वारी वध घट के स्लिप ऑफ टंग हो जाती है, होर कोई इंटेंशन किसी नूं डीग्रेड करना नहीं, डीग्रेड किहनूं करना, अपने आप नूं कर लो। औगन की है तो बहुत की है, करत न लागी डार, भावें बंदा बख्श दे भावें मर्दन मार, अपने च ही है। जे तू अकल लतीफ है काले लेख ना लेख, अपनड़े गुरबान में सर नीमा कर दे। आप दूजिया के की नुक्स कड़ने, अपने बथेरे नुक्स ने। सो परमात्मा तो आप माफ़ी मांगते हैं कि सानू समत बख्श, ता कि असी भैड़े खोटे कर्मा तो बच सकीए। हूँ सुनो लास्ट गाना, तो मैनू दो आ गया, नैक्सट वीक आप सतगुरु के दोनों टॉपिक डिस्कस करा। थैंक यू वेरी मच, सुनो गाना।
तुमरे काज सवारे सतगुर, तुमरे काज सवारे, तुमरे काज सवारे सतगुर, तुमरे काज सवारे ਘਰ ਵੈਸੋ ਹਰ ਤਨ ਪਿਆਰੇ ਸਤਿਗੁਰ ਤੁਮਰੇ ਤਾਜ ਸਵਾਰੇ ਫਿਰ ਘਰ ਵੈਸੋ ਹਰ ਤਨ ਪਿਆਰੇ ਸਤਿਗੁਰ ਤੁਮਰੇ ਤਾਜ ਸਵਾਰੇ
necessarily be those of the owner or management of WTOR radio station.
You are listening to WTOR 770 AM, Youngstown, Toronto.
ਮੈਂ ਤੁਹਾਡਾ ਹੋਸਟ ਤੇ ਦੋਸਤ ਮੇਜਰ ਸਿੰਘ ਚੱਕ ਸਾਬੂ ਮੈਂ ਤੁਹਾਡੇ ਲਈ ਲੈ ਕੇ ਆ ਰਿਹਾ ਜ਼ਿੰਦਾਬਾਦ ਰੇਡੀਓ 770 ਦੇ ਉੱਤੇ 2 to 3 ਐਵਰੀ ਸੰਡੇ ਤੇ ਮੈਂ ਆਸ ਕਰਦਾ ਜਿੱਦਾਂ ਤੁਸੀਂ ਮੈਨੂੰ ਜ਼ਿੰਦਾਬਾਦ ਟੀਵੀ ਨੂੰ ਪਿਆਰ ਦਿੱਤਾ ਉਦਾਂ ਹੀ ਤੁਸੀਂ ਜ਼ਿੰਦਾਬਾਦ ਰੇਡੀਓ ਨੂੰ ਪਿਆਰ ਦੋਗੇ 770 ਦੇ ਉੱਤੇ 2 to 3 ਮੈਂ ਤੁਹਾਡਾ ਮੇਜਰ ਸਿੰਘ ਚੱਕ ਸਾਬੂ ਧੰਨਵਾਦ
ਕੁਇਕ ਟਰੱਕ ਲੂਬ ਹਰ ਸਾਲ ਦੀ ਤਰ੍ਹਾਂ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ 15 June ਨੂੰ ਆਪਣੀ ਨੈਪਨੀ ਲੋਕੇਸ਼ਨ ਤੇ ਟਰੱਕ ਓਇਲ ਚੇਂਜ ਤੇ ਦੇਣਗੇ $75 ਦਾ ਡਿਸਕਾਊਂਟ ਜੀ ਹਾਂ ਸਹੀ ਸੁਣਿਆ $75 ਦਾ ਡਿਸਕਾਊਂਟ ਫ੍ਰੀ ਟਰੱਕ ਗ੍ਰੀਸ ਫ੍ਰੀ ਬਾਰਬਿਕਿਊ ਅਤੇ ਨਾਲ ਹੀ ਮਿਲੋ ਓਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਤਾਂ ਫਿਰ ਪਹੁੰਚੋ 15 June ਨੂੰ ਕੁਇਕ ਟਰੱਕ ਲੂਬ ਐਗਜ਼ਿਟ 579 ਹਾਈਵੇ 401 ਅਤੇ ਪਾਓ $75 ਦਾ ਡਿਸਕਾਊਂਟ 519-622-0660 519-622-0660 ਕੁਇਕ ਟਰੱਕ ਲੂਬ ਨੈਪਨੀ ਲੋਕੇਸ਼ਨ
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
ਗਰਾਜ ਫਾਇਰ ਬ੍ਰੈਂਪਟਨ ਮੈਂ ਸਭ ਸੇ ਜ਼ਿਆਦਾ ਦੂਸਰੇ ਨੰਬਰ ਪਰ ਹੈ ਜੋ ਪ੍ਰਾਪਰਟੀ ਕੋ ਨੁਕਸਾਨ ਪਹੁੰਚਾਤੀ ਹੈ ਆਪਣੇ ਗਰਾਜ ਕੋ ਸਾਫ਼ ਰੱਖੇ ਔਰ ਆਗ ਲੱਗਣੇ ਕੇ ਇਮਕਾਨਾਤ ਕੋ ਕਮ ਕਰੇ ਆਪਣੇ ਗਰਾਜ ਜਾਂ ਘਰ ਮੇਂ ਕਿਸੀ ਵੀ ਪ੍ਰੋਪੇਨ ਬਰਨਰ ਪ੍ਰੋਪੇਨ ਬਾਰਬਿਕਿਊ ਜਾਂ ਗੈਸ ਸਿਲੰਡਰੋ ਕੇ ਸਾਥ ਖਾਣਾ ਨਾ ਪਕਾਏ ਔਰ ਨਾ ਹੀ ਇਨਹੇ ਸਟੋਰ ਕਰੇ ਏਕ ਔਰ ਬਾਤ ਗਰਾਜ ਮੇਂ ਕਭੀ ਵੀ ਗਾੜੀ फ्यूल इंजन या मोटर ना चलाएं। फ्यूल वाले सामान ठंडा होने के बाद ही इन्हें रिफिल करें, हिफाजत में जाएं और गैराज की आग से महफूज रहें। ये पैगाम ब्रैम्पटन फायर एंड इमरजेंसी सर्विसेज के तावन से पेश किया गया।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 केनेडी रोड, ब्रैम्पटन, 9058747471।